ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਕੱਲ੍ਹ ਅਸੀਂ ਗੱਲ ਕਰ ਰਹੇ ਸੀ ਕਿ ਜਿਹੜੀਆਂ ਹੁਣ ਜੰਗ ਦੇ ਸੰਦਰਭ ਦੇ ਵਿੱਚ ਜਾਂ ਜੰਗ ਸੰਬੰਧੀ ਤਿਆਰੀ ਵਾਸਤੇ ਜਿਹੜੀਆਂ ਐਕਸਰਸਾਈਜ਼ ਹੋਣੀਆਂ ਨੇ, ਅਸੀਂ ਗੱਲ ਵੀ ਕਰਦੇ ਸੀ ਕੁਝ ਇਲਾਕਿਆਂ ਦੇ ਵਿੱਚ ਪਹਿਲਾਂ ਵੀ ਪਿਛਲੇ ਦਿਨੀ ਬਲੈਕਆਊਟਸ ਵਗੈਰਾ ਕੀਤੇ ਗਏ, ਕੁਝ ਇਸ ਤਰ੍ਹਾਂ ਦੀਆਂ ਐਕਸਰਸਾਈਜ਼ ਜਾਂ ਕੁਝ ਤਿਆਰੀਆਂ ਕੀਤੀਆਂ ਗਈਆਂ ਨੇ। ਹੁਣ ਦੱਸੋ ਜੀ, ਕੀ ਚੱਲ ਰਿਹਾ ਇਸ ਬਾਰੇ? ਇਹ ਜੰਗ ਦੀ ਤਿਆਰੀ ਹੈ ਜਾਂ ਡਰੋਨ ਦੀ ਤਿਆਰੀ ਚੱਲਦੀ ਪਈ ਹੈ? ਵਾਟਸ ਗੋਇੰਗ ਔਨ?
ਬਿਲਕੁਲ ਜੀ, ਕੱਲ੍ਹ ਨੂੰ ਪੂਰੇ ਮੁਲਕ ਦੇ ਵਿੱਚ ਮੌਕ ਡਰਿਲ ਹੋਣੀ ਹੈ। ਔਰ ਉਹ ਦਿਨ ਸਾਡੀ ਜੀ ਅੱਜ ਦੀ ਰਾਤ ਹੈ, ਮਤਲਬ ਕੱਲ੍ਹ ਦੀ ਸਵੇਰ ਤੋਂ ਦਿਨ ਸ਼ੁਰੂ ਹੋਣਾ। ਵੈਸੇ ਅੱਜ ਵੀ ਲਖਨਊ ਦੇ ਖੇਤਰ 'ਚ, ਕਸ਼ਮੀਰ ਦੇ ਖੇਤਰ 'ਚ, ਇੱਥੋਂ ਤੱਕ ਕਿ ਡੱਲ ਝੀਲ ਦੇ ਉੱਤੇ ਵੀ ਇਹ ਮੌਕ ਡਰਿਲ ਅੱਜ ਕੀਤੀਆਂ ਗਈਆਂ, ਕੁਝ ਥਾਵਾਂ 'ਤੇ ਅੱਜ ਹੋਈਆਂ। ਪਰ ਓਵਰਆਲ ਮੁਲਕ ਦੇ ਵਿੱਚ ਜਿਹੜੇ ਹੁਕਮ ਨੇ ਉਹ ਸਵੇਰ ਨੂੰ ਹੋਣੇ ਨੇ। ਅਤੇ ਮੌਕ ਡਰਿਲ ਦਾ ਅਸਰ ਇਹ ਆ ਕਿ ਤਰੀਕ ਐਲਾਨ ਦਾ, ਸਮਾਂ ਐਲਾਨਣ ਦਾ, ਉਹਦੇ ਦੌਰਾਨ ਜੋ ਜੋ ਹੋਣਾ ਉਹ ਗਤੀਵਿਧੀਆਂ ਐਲਾਨਣ ਦਾ, ਕਿ ਇੱਕ ਹੂਟਰ ਵੱਜੂਗਾ, ਉਹ ਤੋਂ ਬਾਅਦ ਆਪਾਂ ਕਿਵੇਂ ਬਲੈਕ ਕਰਨਾ, ਮਤਲਬ ਸਾਰਾ ਕੁਛ ਲਾਈਟਾਂ ਬੰਦ ਕਰਨੀਆਂ, ਸਾਰਾ ਕੁਛ ਕਰਨਾ, ਬਲੈਕਆਊਟ 'ਚ ਜਾਣਾ, ਉਹ ਤੋਂ ਬਾਅਦ ਕਿਵੇਂ ਆਪਣੇ ਨੂੰ ਸੁਰੱਖਿਅਤ ਥਾਵਾਂ 'ਤੇ ਲੈ ਕੇ ਆਉਣਾ, ਇਹਦੀ ਰਿਹਰਸਲ ਹੋਊ, ਪ੍ਰੈਕਟਿਸ ਹੋਊ, ਸਾਰਾ ਕੁਛ ਹੋਊਗਾ। ਹੁਣ ਇਹਦੇ ਵਿੱਚ ਦੋ ਤਿੰਨ ਪਹਿਲੂ ਨੇ ਜਿਹੜੇ ਧਿਆਨ ਮੰਗਦੇ ਨੇ। ਇੱਕ ਤਾਂ ਇਹ, ਉਹ ਕਹਿੰਦੇ ਕਿ 1971 ਦੀ ਜੰਗ ਦੇ ਸਮੇਂ ਇਹ ਹੋਈ ਸੀ, ਉਹ ਤੋਂ ਬਾਅਦ ਬੇਸ਼ੱਕ ਕਾਰਗਿਲ ਦੇ ਸਮੇਂ ਕੁਝ ਚੀਜ਼ਾਂ ਦੇ ਉੱਤੇ ਕੰਮ ਹੋਇਆ, ਜਾਂ ਜਦੋਂ ਭਾਰਤੀ ਸੰਸਦ 'ਤੇ ਹਮਲਾ ਹੁੰਦਾ ਉਹ ਤੋਂ ਬਾਅਦ ਕੁਝ ਚੀਜ਼ਾਂ 'ਤੇ ਕੰਮ ਹੋਇਆ, ਪਰ ਪੂਰਨ ਤੌਰ 'ਤੇ ਮੌਕ ਡਰਿਲ ਦੀ ਜੇ ਰਿਹਰਸਲ ਹੈ, ਜੇ ਪ੍ਰਕਿਰਿਆ ਨੂੰ ਅਪਣਾਇਆ ਗਿਆ, ਤਾਂ 1971 ਦੀ ਜਦੋਂ ਜੰਗ ਹੋਈ ਸੀ ਉਸ ਸਮੇਂ ਹੋਇਆ। ਅਤੇ ਉਹ ਕਹਿੰਦੇ ਜੀ ਹੁਣ ਪੂਰੇ 54 ਸਾਲ ਬਾਅਦ ਦੁਬਾਰਾ ਇਸ ਨੂੰ ਅੰਜਾਮ ਦਿੱਤਾ ਜਾ ਰਿਹਾ। ਹੁਣ ਜੇ 54 ਸਾਲ ਬਾਅਦ ਦਿੱਤਾ ਜਾ ਰਿਹਾ, ਤਾਂ ਸਵਾਲ ਇਹ ਹੈ ਕਿ ਜਿਹੜੀ ਸਿਵਲ ਡਿਫੈਂਸ ਹੈ ਸਾਡੀ, ਜਿਹਨੇ ਇਸ ਪ੍ਰਕਿਰਿਆ ਨੂੰ ਅਪਣਾਉਣਾ ਹੈ, ਜਿਹਨੇ ਇੱਕ ਪ੍ਰਕਿਰਿਆ ਕਰਾਉਣੀ ਹੈ, ਭਾਈ ਚੈੱਕ ਕਰ ਲਿਓ ਕਿ ਉਹਨਾਂ ਨੂੰ ਵੀ ਆਉਂਦੀ ਹੈ। ਇਹ ਵੀ ਸਵਾਲ ਖੜਾ ਕਿ ਜੇ 54 ਸਾਲ ਤੋਂ ਜੰਗ ਲੱਗਿਆ ਇਸ ਵਿਭਾਗ ਨੂੰ, ਤੇ ਕਿੰਨੇ ਰਿਟਾਇਰ ਹੋਏ ਹੋਣੇ, ਕਿੰਨੇ ਨਵੇਂ ਆਏ ਹੋਣੇ, ਕੀ ਪ੍ਰਕਿਰਿਆ, ਸੋ ਕੀ ਉਹ ਇਸ ਪ੍ਰੈਕਟਿਸ ਦਾ ਹਿੱਸਾ ਹੈਗੇ ਨੇ? ਪਹਿਲਾਂ ਫੌਜ ਤੋਂ ਘੱਟੋ ਘੱਟ ਇਹਨਾਂ ਨੂੰ ਟ੍ਰੇਨਿੰਗ ਜ਼ਰੂਰ ਦਵਾ ਲਿਓ, ਫਿਰ ਜਨਤਾ ਨੂੰ ਟ੍ਰੇਨਿੰਗ ਦੇਣ। ਇਹ ਚਰਚਾ 'ਚ ਅੱਜ ਦਿਨ ਭਰ ਮਸਲਾ ਟ੍ਰੇਡਿੰਗ 'ਚ ਰਿਹਾ।
ਜੀ,
ਦੂਸਰੇ ਪਾਸੇ ਜਿਸ ਤਰ੍ਹਾਂ ਇਹ ਮੌਕ ਡਰਿਲ ਦੇ ਹੁਕਮ ਆਏ ਨੇ, ਜਿਸ ਤਰ੍ਹਾਂ ਇਸ ਪ੍ਰਕਿਰਿਆ 'ਚ ਕੱਲ੍ਹ ਨੂੰ ਮੁਲਕ ਨੇ ਜਾਣਾ, ਉਹਦੇ ਨਾਲ ਗੁਆਂਢੀ ਮੁਲਕ ਤਾਂ ਆਪਣੇ ਹਿਸਾਬ ਨਾਲ ਤਿਆਰੀਆਂ ਕਰ ਰਿਹਾ ਹੈ ਕਿ ਉਹਨੂੰ ਪਿਛਲਾ ਤਜਰਬਾ ਵੀ ਹੈ ਕਿ ਅਚਨਚੇਤ ਅਟੈਕ ਹੋ ਸਕਦਾ ਹੈ, ਸਰਜੀਕਲ ਸਟ੍ਰਾਈਕ ਵਰਗਾ ਹੈ, ਕਾਰਗਿਲ ਵਾਲਾ ਹੈ, ਉਹਨਾਂ ਨੂੰ ਪਿਛਲੀਆਂ ਦੋ ਲੜਾਈਆਂ ਉਹ ਹਾਰਨ ਵਾਲਾ ਹੈ, ਇਸ ਲਈ ਉਹ ਤਾਂ ਹਰ ਪਾਸਿਓਂ ਚੁਕੰਨਾ ਹੋਣ ਦੀ ਕੋਸ਼ਿਸ਼ ਕਰ ਰਿਹਾ ਕਿ ਹਰ ਪਾਸਿਓਂ ਤਕੜਾ ਹੋਵਾਂ। ਪਰ ਕੁਝ ਸਿਰਦ ਧਿਰਾਂ ਇਹਨੂੰ ਇਸ ਨਜ਼ਰੀਏ ਤੋਂ ਵੀ ਲੈ ਰਹੀਆਂ ਨੇ ਕਿ ਪਾਕਿਸਤਾਨ ਦੇ ਅੰਦਰ ਜਿਹੋ ਜਿਹਾ ਖਲਾ ਹੈ, ਜਿਹੋ ਜਿਹੀ ਉਹਦੀ ਸਥਿਤੀ ਹੈ, ਉਹਦੇ ਵਿੱਚ ਉਹਨਾਂ ਦਾ ਰਾਜਨੀਤਿਕ ਤੰਤਰ ਵੀ ਵਿਖਰਿਆ ਸੀ ਤੇ ਲੋਕਾਂ ਦਾ ਮੋਹ ਉੱਥੇ ਦੀ ਫੌਜ ਤੋਂ ਵੀ ਭੰਗ ਹੋ ਗਿਆ ਸੀ, ਲੋਕ ਉਲਟਾ ਵਿਦਰੋਹ ਵਾਲੀ ਸਥਿਤੀ ਸੀ ਫੌਜ ਦੇ ਖਿਲਾਫ
ਜੀ।
ਪਰ ਇਸ ਜੰਗ ਦੇ ਐਲਾਨਨਾਮੇ ਨੇ ਉਸ ਮੁਲਕ ਦੇ ਲੋਕਾਂ ਨੂੰ ਫਿਰ ਪਾਕਿਸਤਾਨ ਦੀ ਫੌਜ ਦੀ ਪਿੱਠ ਤੇ ਲਿਆ ਖੜਾ ਕੀਤਾ ਕਿ ਸਾਡਾ ਪਤਾ ਨਹੀਂ ਅਸੀਂ ਇੱਕ ਸੁਰ ਹੋਣਾ ਹੈ ਕਿ ਨਹੀਂ ਹੋਣਾ, ਪਰ ਅਗਲੇ ਇੱਕ ਸੁਰ ਹੋ ਗਏ, ਕਿਉਂਕਿ ਇੱਥੇ ਤਾਂ ਅਸੀਂ ਧਰਮਾਂ ਦੇ ਨਾਂ ਤੇ ਵੰਡੀਆਂ ਪਾ ਕੇ ਬੈਠੇ ਹਾਂ
ਜੀ,
ਇੱਥੇ ਤਾਂ ਅਸੀਂ ਸੂਬਿਆਂ ਨੂੰ ਜਿਵੇਂ ਡਿਸਟਰਬ ਕਰਦੇ ਹਾਂ, ਉਹਨਾਂ ਦੇ ਅਧਿਕਾਰ ਖੋਣ ਤੇ ਆਏ ਹਾਂ, ਕੇਂਦਰੀਕਰਨ ਕਰਨ ਤੇ ਆਏ, ਇੱਥੇ ਤਾਂ ਕਈ ਚੁਣੌਤੀਆਂ ਸਾਡੇ ਮੂਹਰੇ। ਪਰ ਅਗਲੇ ਇਸ ਮਸਲੇ ਤੇ ਕਿ ਵੀ ਗਵਾਂਢੀ ਮੁਲਕ ਇਹ ਕਾਰਵਾਈ ਕਰਨ ਲੱਗਿਆ, ਅਗਲੇ ਕਹਿੰਦੇ ਕਿ ਅਸੀਂ ਇਕੱਠੇ ਹੋ ਗਏ, ਸੋ ਕਿਤੇ ਅਸੀਂ ਉਹਨਾਂ ਨੂੰ ਇਕੱਠੇ ਹੋਣ ਦਾ ਮੌਕਾ ਤਾਂ ਨਹੀਂ ਦੇ ਰਹੇ ਇਸ ਲੜਾਈ ਦੇ ਤੌਰ ਤੇ
ਜੀ।
ਇਹ ਚਰਚਾ। ਫਿਰ ਤੀਸਰਾ ਪਹਿਲੂ ਜਿਹੜਾ ਹੈਗਾ ਉਹ ਹੈ ਕਿ ਇੱਕ ਫਿਕਰ, ਇੱਕ ਡਰ, ਇੱਕ ਸਹਿਮ, ਇੱਕ ਚਿੰਤਾ ਆਮ ਜਨਤਾ 'ਚ ਦੇਖੀ ਜਾ ਰਹੀ ਆ, ਖਾਸ ਕਰਕੇ ਕਿਸਾਨ ਪਰਿਵਾਰਾਂ 'ਚ, ਮਜ਼ਦੂਰ ਪਰਿਵਾਰਾਂ 'ਚ, ਛੋਟੇ ਦੁਕਾਨਦਾਰਾਂ 'ਚ, ਔਰ ਕੱਚੀਆਂ ਨੌਕਰੀਆਂ, ਪ੍ਰਾਈਵੇਟ ਨੌਕਰੀਆਂ ਕਰਨ ਵਾਲਿਆਂ 'ਚ। ਮੈਂ ਨਹੀਂ ਕਹਿੰਦਾ ਕਿ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਕੋਈ ਡਰ ਪੈ ਨਹੀਂ ਹੈਗਾ, ਪਰ ਫਿਰ ਵੀ ਉੱਥੇ ਗਰੰਟਡ ਹੁੰਦਾ ਕਿ ਕੋਈ ਨਾ, ਜੇ ਆਪਾਂ ਬਚੇ ਤੇ ਸਰਕਾਰ ਬਚੀ ਤਾਂ ਤਨਖਾਹ ਤਾਂ ਆਈ ਜਾਣੀ ਆ। ਪਰ ਇੱਥੇ ਸਭ ਤੋਂ ਪਹਿਲਾਂ ਫਿਕਰ ਕੀ ਆ ਕਿ ਕਿਤੇ ਕਰੋਨਾ ਕਾਲ ਵਾਲੀ ਨਾ ਹੋਵੇ, ਟੱਬਰ ਤੋਂ ਦੂਰ ਹੋਈਏ, ਪਰਿਵਾਰ ਤੋਂ ਦੂਰ ਹੋਈਏ, ਇਸ ਲਈ ਇਕੱਠੇ ਹੋ ਜਾਓ, ਘਰਾਂ 'ਚ ਚਲੇ ਜਾਓ, ਮੁੜ ਕੇ ਬੁਲਾ ਲਓ, ਜਵਾਕਾਂ ਨੂੰ ਬੁਲਾ ਲਓ, ਆਪ ਜਵਾਕਾਂ ਕੋਲ ਚਲੇ ਜਾਓ, ਇਹ ਸਥਿਤੀ ਅੱਜ। ਤੇ ਪੈਨਕੇ ਤੋਂ ਉੱਪਰ ਕੀ ਹੋ ਰਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਮੈਸੇਜ ਪੈ ਰਹੇ ਨੇ ਕਿ ਘਰੇ ਨਗਦੀ ਰੱਖੋ, ਪਤਾ ਨਹੀਂ ਕੱਲ੍ਹ ਨੂੰ ਏਟੀਐਮ ਚੱਲਣਗੇ ਕਿ ਨਹੀਂ ਚੱਲਣਗੇ, ਬੈਂਕ ਬੰਦ ਹੋ ਜਾਣਗੇ, ਰਾਸ਼ਨ ਲੈ ਲਓ ਇਕੱਠਾ, ਸਬਜ਼ੀਆਂ ਭਾਜੀਆਂ ਲੈ ਲਓ, ਦਵਾਈਆਂ ਲੈ ਕੇ ਰੱਖ ਲਓ, ਮਤਲਬ ਇਹੀ ਜਿਹੀ ਸਥਿਤੀ ਭਾਰਤ 'ਚ ਬਣਨ ਲੱਗੀ ਆ ਜੇ ਮੌਕ ਡਰਿਲ ਦਾ ਐਲਾਨ ਹੋਇਆ। ਤੇ ਕੁਝ ਧਿਰਾਂ ਇਸ ਨੂੰ ਇਸ ਪਹਿਲੂ ਤੋਂ ਵੀ ਦੇਖ ਰਹੀਆਂ ਨੇ ਕਿ ਜਿਵੇਂ ਸਰਜੀਕਲ ਸਟ੍ਰਾਈਕ ਹੋਈ ਸੀ ਨਾ, ਹੋਊਗਾ ਤਾਂ ਉਹ ਜਾਈ, ਕਿ ਅਚਨਚੇਤ ਹੋ ਸਕਦਾ ਮੌਕ ਡਰਿਲ ਦੇ ਐਲਾਨਨਾਮਿਆਂ 'ਚ ਕੋਈ ਧਮਾਕਾ ਕਰ ਦੇਣ, ਉਹਦੇ ਪਿੱਛੇ ਕੋਈ ਕਾਰਵਾਈ ਕਰ ਦੇਣ, ਉਹ ਸਾਰੀ ਪ੍ਰਕਿਰਿਆ 'ਚ ਹੋ ਜਾਵੇ, ਇਹ ਵੀ ਕੁਛ ਖਾਸ ਹੈ। ਪਰ ਇਹ ਸਾਰੀ ਕਾਰਵਾਈ ਦੇ ਦੌਰਾਨ ਉਸ ਘਟਨਾ ਤੋਂ ਜਿਸ ਦਿਨ ਅੱਤਵਾਦੀਆਂ ਨੇ ਇਹ ਘਟੀਆ ਹਰਕਤ ਕੀਤੀ, ਜਿਸ ਦਿਨ ਭਾਰਤ ਦੇ ਪੁੱਤਾਂ ਨੂੰ ਸ਼ਹੀਦ ਕੀਤਾ, ਉਹਨਾਂ ਦੀਆਂ ਜਾਨਾਂ ਲਈਆਂ, ਹੈ ਉਹ ਸੈਲਾਨੀਆਂ ਨੂੰ ਆਮ ਤੁਰੇ ਫਿਰੇ ਕਰਦੇ ਨੂੰ ਜਿਹੜੇ ਕਸ਼ਮੀਰ ਦੇ ਲਈ ਰੁਜ਼ਗਾਰ ਲੈ ਕੇ ਜਾਂਦੇ ਸੀ ਅਤੇ ਆਪਣਾ ਕੁਝ ਪਲ ਸਕੂਨ ਦਾ ਬਤਾਉਣਾ ਚਾਹੁੰਦੇ ਸੀ, ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜਾ ਸਵਾਲ ਚੁਣੌਤੀ ਬਣ ਕੇ ਖੜਾ ਸਰਕਾਰ ਮੂਹਰੇ, ਉਹਦਾ ਕੋਈ ਜਵਾਬ ਨਹੀਂ ਹੈ। ਅੱਜ ਮੈਂ ਦੇਖ ਰਿਹਾ ਸੀਗਾ ਕਿ ਵਿਰੋਧੀ ਧਿਰ ਦੀ ਪਾਰਟੀ ਹੈ, ਇਹਨਾਂ ਦੀ ਕੇਂਦਰ ਦੇ ਵਿੱਚ ਕਾਂਗਰਸ, ਉਹਦਾ ਪ੍ਰਧਾਨ ਹੈ ਖੜਗੇ, ਉਹ ਅੱਜ ਰਾਂਚੀ 'ਚ ਸੀ। ਰਾਂਚੀ 'ਚ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਉਹਨੇ ਇੱਕ ਸਵਾਲ ਪੈਦਾ ਕੀਤਾ, ਨਾ ਤਾਂ ਉਹਦਾ ਜਵਾਬ ਦੇ ਰਹੇ ਨੇ, ਜਿਹੜਾ ਸਵਾਲ ਦੀ ਆਪਾਂ ਚਰਚਾ ਕਰ ਰਹੇ ਮੇਰੇ ਮੈਂ ਉਹਦੇ 'ਤੇ ਵੀ ਆਉਣਾ। ਉਹ ਕਹਿੰਦੇ ਵੀ ਕਿ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਜਿਹੜਾ ਅੱਤਵਾਦੀ ਹਮਲਾ ਹੋਇਆ, ਉਸ ਹਵਾਲੇ ਨਾਲ ਜਦੋਂ ਸਰਵਦਲ ਦੀ ਬੈਠਕ ਹੋਈ, ਉਹਦੇ ਵਿੱਚ ਵੀ ਭਾਰਤ ਸਰਕਾਰ ਨੇ ਗੱਲ ਕਬੂਲੀ ਕਿ ਸਾਡੇ ਕੋਲ ਕੁਝ ਇਨਪੁੱਟ ਸੀ, ਏਜੰਸੀਆਂ ਕੋਲ ਕੋਈ ਜਾਣਕਾਰੀ ਸੀ, ਪਰ ਪੂਰਾ ਪੁਖਤਾ ਨਹੀਂ ਪਤਾ ਲੱਗ ਸਕਿਆ, ਇਸ ਲਈ ਇਹ ਘਟਨਾ ਨੂੰ ਟਾਲਿਆ ਨਹੀਂ ਜਾ ਸਕਿਆ। ਦੂਸਰਾ, ਉਹਨਾਂ ਨੇ ਆਪਣੀ ਕੁਤਾਹੀ ਵੀ ਕਬੂਲੀ ਕਿ ਸਰਕਾਰੀ ਤੌਰ ਦੇ ਉੱਤੇ, ਸੁਰੱਖਿਆ ਤੌਰ ਦੇ ਉੱਤੇ ਵੀ ਸਾਡੇ ਤੋਂ ਕੁਤਾਹੀ ਹੋਈ ਹੈ। ਪਰ ਉਹ ਕਹਿੰਦੇ ਕਿ ਇਸ 22 ਅਪ੍ਰੈਲ ਦੇ ਪਹਿਲਗਾਮ ਦੇ ਅੱਤਵਾਦੀ ਹਮਲੇ ਤੋਂ 3 ਦਿਨ ਪਹਿਲਾਂ ਪੀਐਮ ਮੋਦੀ ਕੋਲ ਇੰਟੈਲੀਜੈਂਸ ਦਾ ਇਨਪੁੱਟ ਸੀ, ਇਸ ਲਈ ਉਹਨੇ ਆਪਣਾ ਕਸ਼ਮੀਰ ਦੌਰਾ ਰੱਦ ਕੀਤਾ ਸੀ। ਤੇ ਜੇ ਇਹਨਾਂ ਦਿਨਾਂ 'ਚ ਉਹ ਕਸ਼ਮੀਰ ਦੌਰਾ ਰੱਦ ਹੋ ਸਕਦਾ, ਖੜਗੇ ਕਹਿੰਦਾ ਕਿ ਫਿਰ ਆਮ ਜਨਤਾ ਨੂੰ ਕਿਉਂ ਜਾਣ ਦਿੱਤਾ ਗਿਆ, ਉਹਨਾਂ ਦੇ ਲਈ ਕੋਈ ਕਿਉਂ ਨਹੀਂ, ਕੋਈ ਅੱਜ ਜਿਹੜੀਆਂ ਮੌਕ ਡਰਿਲ ਵਾਲੀ ਜਾਰੀ ਕਰਦੇ ਹੋ, ਜੋ ਉਸ ਦਿਨ ਕੋਈ ਨਿਰਦੇਸ਼ ਜਾਰੀ ਕੀਤਾ ਹੁੰਦਾ ਸ਼ਾਇਦ ਇਹ ਘਟਨਾ ਨਾ ਵਾਪਰਦੀ। ਪਰ ਆਪਾਂ ਜੇ ਪੰਜਾਬ ਦੇ ਹਵਾਲੇ ਨਾਲ, ਮੁਲਕ ਦੇ ਹਵਾਲੇ ਨਾਲ ਦੇਖੀਏ, ਵਿਜੇ ਜੀ, ਹਾਲ ਹੀ 'ਚ ਕਰਨਲ ਬਾਠ ਵਾਲੀ ਘਟਨਾ ਹੋਈ
ਜੀ,
ਅਤੇ ਉੱਥੇ ਜਿਹੜੇ ਪੁਲਿਸ ਵਾਲੇ ਸੀ, ਮੁਲਾਜ਼ਮ ਸੀ, ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਕੁੱਟਮਾਰ ਕੀਤੀ, ਪਰ ਮੰਗ ਕੀ ਉੱਠ ਰਹੀ ਸੀ ਕਿ SSP ਨੂੰ ਬਦਲੋ, SSP 'ਤੇ ਕਾਰਵਾਈ ਕਰੋ, ਕਿਉਂਕਿ ਉਸ ਸਮੇਂ ਉਸ ਪੁਲਿਸ ਦਾ, ਜ਼ਿਲ੍ਹੇ ਦਾ ਮੁਖੀ ਕੌਣ ਸੀ? SSP
ਜੀ।
DGP ਦੀ ਜਵਾਬ ਤਲਬੀ ਕਰੋ। ਸੋ ਉਸ ਨਾਤੇ ਇਹ ਘਟਨਾ ਨੂੰ ਜੇ ਅੱਤਵਾਦੀਆਂ ਨੇ ਅੰਜਾਮ ਦਿੱਤਾ, ਤਾਂ ਕੀ ਇਹ ਸਵਾਲ ਨਹੀਂ ਬਣਦਾ ਕਿ ਜਿਹੜਾ ਕਸ਼ਮੀਰ ਹੁਣ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣ ਦੇ ਨਾਤੇ ਤੁਹਾਡੇ ਕੰਟਰੋਲ 'ਚ ਆ, ਸੁਰੱਖਿਆ ਤੁਹਾਡੇ ਕੰਟਰੋਲ 'ਚ ਆ, ਪੁਲਿਸ ਤੰਤਰ ਤੁਹਾਡੇ ਕੰਟਰੋਲ 'ਚ ਆ, ਰਾਸ਼ਟਰੀ ਸੁਰੱਖਿਆ ਵੀ ਔਰ ਸੂਬਾਈ ਸੁਰੱਖਿਆ ਵੀ, ਅਤੇ ਫਿਰ ਉਹ ਅੱਤਵਾਦੀ ਆਏ ਕਿੱਥੋਂ ਅਤੇ ਗਏ ਕਿੱਥੇ? ਇਹਦਾ ਜਵਾਬ ਇੰਨੇ ਦਿਨਾਂ ਤੱਕ ਕਿਉਂ ਨਹੀਂ ਮਿਲਿਆ ਦੇਸ਼ਵਾਸੀਆਂ ਨੂੰ
ਜੀ?
ਕੀ ਇਹ ਸਵਾਲ ਨਹੀਂ ਗਾ ਕਿ ਉਹਨਾਂ ਦੀ ਸੁਰੱਖਿਆ ਦੇ ਨਾਤੇ ਜੇ ਤੁਸੀਂ ਨਹੀਂ ਦੇ ਸਕੇ ਤਾਂ ਤੁਸੀਂ ਜ਼ਿੰਮੇਵਾਰੀ ਕਬੂਲਦੇ ਹੋ? ਉਹ ਜ਼ਿੰਮੇਵਾਰੀ ਜਨਤਕ ਤੌਰ 'ਤੇ ਕਬੂਲਦੇ ਹਾਂ ਜੇ ਅਸੀਂ SSP ਨੂੰ ਹਟਾਉਣ ਦੀ ਮੰਗ ਕਰ ਸਕਦੇ ਹਾਂ, ਮੌਕੇ ਦੇ ਅਫਸਰ ਦੇ ਉੱਤੇ ਕਾਰਵਾਈ ਆਉਂਦੀ ਹੈ, ਕਿਹਨੂੰ ਸਸਪੈਂਡ ਕਰੋ? ਜਨਾਬ, ਤੁਹਾਨੂੰ ਸਸਪੈਂਡ ਕਿਉਂ ਨਾ ਕੀਤਾ ਜਾਵੇ? ਤੁਹਾਡੇ ਅਸਤੀਫੇ ਕਿਉਂ ਨਾ ਆਉਣ? ਗ੍ਰਹਿ ਮੰਤਰੀ, ਪ੍ਰਧਾਨ ਮੰਤਰੀ ਕਿਉਂ ਨਹੀਂ ਜ਼ਿੰਮੇਵਾਰੀ ਲੈਂਦੇ
ਜੀ?
ਸੋ ਇਹ ਸਾਰੇ ਸਵਾਲ ਜਿਉਂਦੇ ਤਿਉਂ ਨੇ, ਪਰ ਜਿਸ ਤਰ੍ਹਾਂ ਇਸ ਨੂੰ ਇੱਕ ਰੰਗਤ ਦੇ ਕੇ, ਰਾਸ਼ਟਰੀ ਰੰਗਤ ਦੇ ਕੇ, ਧਾਰਮਿਕ ਰੰਗਤ ਦੇ ਕੇ, ਦੇਸ਼ ਭਗਤੀ ਦੀ ਰੰਗਤ ਦੇ ਕੇ ਜੰਗ ਵੱਲ ਨੂੰ ਧੱਕਿਆ ਜਾ ਰਿਹਾ, ਤੇ ਪੰਜਾਬ ਦੇ ਮੁੱਖ ਮੰਤਰੀ ਅੱਜ ਫਿਲਮ ਦੇਖ ਕੇ ਆਏ ਸੀ ਤੇ ਉੱਥੇ ਮੀਡੀਆ ਦੇ ਸਾਹਮਣੇ ਗੱਲਾਂ ਕਰਦੇ ਸੀ, ਇਹ ਤਾਂ ਜੀ ਕਰ ਦੇਣੀ ਚਾਹੀਦੀ ਆ ਕਾਰਵਾਈ, ਆ ਮਨੀਸ਼ ਤਿਵਾੜੀ ਨੂੰ ਮੈਂ ਸੁਣ ਰਿਹਾ ਸੀ, ਉਹ ਕਹਿੰਦਾ ਸੀ ਮਲੀਆ ਮੇਟ ਕਰ ਦੇਣਾ ਚਾਹੀਦਾ। ਬਿਲਕੁਲ, ਕਾਰਵਾਈ ਹੋਣੀ ਚਾਹੀਦੀ ਹੈ, ਅੱਤਵਾਦੀਆਂ ਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ। ਮੈਂ ਕਹਿੰਦਾ ਪਾਕਿਸਤਾਨ ਨੂੰ ਸ਼ਰਮ ਆਉਣੀ ਚਾਹੀਦੀ, ਉਹ ਖੁਦ ਕਹੇ ਕਿ ਠੀਕ ਹੈ ਇਹ ਅੱਤਵਾਦੀ ਜਾਂਚ ਦਾ ਵਿਸ਼ਾ ਹੋ ਸਕਦਾ, ਸਾਡੇ ਆਏ ਜਾਂ ਨਹੀਂ ਆਏ, ਤੁਸੀਂ ਨਹੀਂ ਮੰਨਣਾ ਨਾ ਮੰਨੋ, ਪਰ ਤੁਸੀਂ ਇਹ ਤਾਂ ਕਹੋ ਕਿ ਅਸੀਂ ਵੀ ਪੀੜਤ ਹਾਂ, ਆ ਜਾਓ ਜੀ ਮਿਲ ਕੇ ਮਸਲਾ ਹੱਲ ਕਰੋ, ਸਾਡੀ ਵੀ ਜਾਨ ਛਡਾਓ
ਜੀ।
ਪਾਕਿਸਤਾਨ ਇਸ ਤਰ੍ਹਾਂ ਟੇਬਲ 'ਤੇ ਆ ਜਾਵੇ, ਕਿਉਂ ਜੰਗ ਵਾਲੀ ਸਥਿਤੀ ਬਣੇ? ਅਤੇ ਭਾਰਤ ਸਰਕਾਰ ਨੂੰ ਇਸ ਮਸਲੇ 'ਤੇ ਸੋਚਣਾ ਪੈਣਾ ਕਿ ਅਸੀਂ ਉਸ ਘਟਨਾ ਦਾ ਬਦਲਾ ਲੈਣ ਦੇ ਲਈ ਜੇ ਹਜ਼ਾਰਾਂ ਬੰਦੇ ਮਾਰ ਵੀ ਦਿੰਦੇ ਹਾਂ, ਅਤੇ ਪਰ ਉਹਦੇ ਚੱਕਰ ਜੇ ਆਪਣੇ ਸੈਂਕੜੇ ਗਵਾ ਲਏ, ਕੀ ਉਹ ਬਦਲਾ ਹੋਊਗਾ? ਜਾਂ ਕਿੰਨੇ ਸਾਲਾਂ ਲਈ ਮੁਲਕ ਨੂੰ ਪਿੱਛੇ ਲੈ ਕੇ ਜਾਣਾ? ਕੀ ਇਹਦੇ 'ਤੇ ਮੰਥਨ ਕੀਤਾ? ਆਉਣ ਵਾਲੀ ਪੀੜ੍ਹੀਆਂ ਲਈ ਛੱਡ ਕੇ ਕੀ ਜਾਣਾ? ਕੀ ਉਹਦੇ 'ਤੇ ਮੰਥਨ ਕੀਤਾ? ਸੋ ਇਸ ਲਈ ਜਿਹੜਾ ਮਰਿਆ ਮੁੱਕਿਆ ਆਰਥਿਕ ਤੌਰ 'ਤੇ ਵੀ, ਜਿਹੜਾ ਦੂਜਿਆਂ ਦੀ ਸ਼ਹਿਰ 'ਤੇ ਟੱਪਦਾ, ਕਦੇ ਅਮਰੀਕਾ ਦੀ ਅਤੇ ਕਦੇ ਚੀਨ ਦੀ, ਹੈ ਨਾ, ਉਸ ਲਈ ਤਾਂ ਕੁਛ ਨਹੀਂ ਗਵਾਉਣ ਨੂੰ, ਉਹਦੇ ਕੋਲ ਤਾਂ ਲੈ ਦੇ ਕੇ ਆਵਾਮ ਹੈ ਅਤੇ ਉਸ ਨੂੰ ਦਾਅ 'ਤੇ ਲਾ ਦੂਗਾ। ਪਰ ਭਾਰਤ ਜਿਹੜਾ ਕਹਿੰਦਾ ਸੀ ਵਿਸ਼ਵ ਸ਼ਕਤੀ ਬਣ ਜਾ ਰਹੇ ਹਾਂ, ਕਿ ਉਸ ਨੇ ਹੁਣ ਆਪਣੀ ਵਿਸ਼ਵ ਸ਼ਕਤੀ ਵੀ ਦਾਅ 'ਤੇ ਲਾਉਣੀ ਹੈ, ਇਹ ਮੰਥਨ ਦੀ ਲੋੜ ਹੈ। ਅਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ, ਬਿਲਕੁਲ ਹੈ, ਦੇਸ਼ ਭਗਤੀ ਦੇ ਨਾਤੇ ਦੇਸ਼ ਦੇ ਨਾਲ ਖੜਨਾ ਬਣਦਾ, ਸਮੁੱਚੇ ਮੁਲਕ ਨੂੰ ਇੱਕ ਸੁਰ 'ਚ ਬੋਲਣਾ ਬਣਦਾ। ਪਰ ਜਿਹੜੇ ਉਹ ਸੂਬੇ ਬੋਲਦੇ ਨੇ ਕਿ ਹਾਂਜੀ ਅਭੀ ਮਲੀਆਂ ਮੇਟ ਕਰ ਦਿਓ, ਅਭੀ ਸਫਾਇਆ ਕਰ ਦਿਓ, ਉਹ ਇੱਕ ਦਿਨ ਪੰਜਾਬ ਦੇ ਬਾਰਡਰਾਂ ਵਾਲੇ ਪਿੰਡ 'ਚ ਰਾਤ ਗੁਜ਼ਾਰ ਲੈਣ, ਉਹ ਤੋਂ ਬਾਅਦ ਸਵੇਰ ਨੂੰ ਇਹੀ ਗੱਲ ਦੁਹਰਾ ਦੇਣ, ਫਿਰ ਅਸੀਂ ਮੰਨ ਲਾਂਗੇ ਹਾਂ ਠੀਕ ਹੈ। ਅਤੇ ਪੰਜਾਬ ਦੇ ਮੁੱਖ ਮੰਤਰੀ ਜੀ, ਤੁਸੀਂ ਦੇਸ਼ ਭਗਤੀ ਵਾਲੀ ਗੱਲ ਦੁਹਰਾਓ, ਭਾਰਤ ਦੇ ਨਾਲ ਖੜੋ, ਬਿਲਕੁਲ ਹਰੇਕ ਨਾਗਰਿਕ ਦਾ ਫਰਜ਼ ਹੈ ਆਪਣੇ ਮੁਲਕ ਦੇ ਨਾਲ ਖੜਨਾ ਔਖੀ ਘੜੀ 'ਚ, ਪਰ ਇਹ ਵੀ ਕੇਂਦਰ ਨੂੰ ਯਾਦ ਕਰਾਓ ਕਿ ਭਰਾਵਾ ਪੰਜਾਬ ਦਾ ਕੀ ਬਣੂਗਾ, ਇਹਦੇ ਬਾਰੇ ਸੋਚਿਆ ਤੁਸੀਂ? ਸਾਨੂੰ ਜਦੋਂ ਜੰਗ 'ਚ ਧੱਕਣਾ, ਪਹਿਲਾਂ ਤੁਸੀਂ ਫੌਜ ਦਿੰਦੇ ਹੋ, ਸੁਰੱਖਿਆ ਦਿੰਦੇ ਹੋ, ਬਾਅਦ 'ਚ ਉਹਦੀ ਪੈਸੇ ਵੀ ਸਭ ਤੋਂ ਵਸੂਲਦੇ ਹੋ। ਸੋ ਇਸ ਲਈ ਉਹਦੇ ਲਈ ਕੀ ਸੋਚਿਆ, ਇਸ ਸੂਬੇ ਲਈ ਕੀ ਸੋਚਿਆ, ਇਹਦਾ ਕੋਈ ਜਵਾਬ ਲਿਆ ਮੁੱਖ ਮੰਤਰੀ ਸਾਹਿਬ ਨੇ? ਇਹ ਉਹ ਵੀ ਦੱਸਿਆ। ਸੋ ਬਹੁਤ ਪੈਨਿਕ ਮਾਹੌਲ ਹੈ ਮੁਲਕ ਦੇ ਵਿੱਚ, ਬਹੁਤ ਫਿਕਰਮੰਦੀ ਵਾਲਾ ਮਾਹੌਲ ਹੈ।
ਅੱਛਾ, ਇੱਕ ਨਾ ਦੀਪਕ ਜੀ, ਬੜੀ ਦੇਖੋ, ਮੇ ਬੀ ਇਹਨਾਂ ਦੋ ਚੀਜ਼ਾਂ ਨੂੰ ਜੋੜ ਕੇ ਦੇਖਿਆ ਜੇ ਜਾਵੇ, ਕਿਉਂਕਿ ਜਿਸ ਹਿਸਾਬ ਦਾ ਤੁਸੀਂ ਗੱਲ ਸਾਰੀ ਤੁਸੀਂ ਹੈ ਨਾ ਤਸਵੀਰ ਬਿਆਨ ਕੀਤੀ ਆ ਵੀ ਹਾਲਾਤ ਕਿਹੋ ਜਿਹੇ ਨੇ, ਜਿਹੜੀ ਮੌਕ ਡਰਿਲ ਕੱਲ੍ਹ ਨੂੰ ਹੋਣੀ ਆ, ਅਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜਦੋਂ ਕਦੇ ਟੈਨਸ਼ਨ ਵੱਧਦੀ ਆ, ਸਾਨੂੰ ਪਤਾ ਕਿ ਪਿਛੋਕੜ ਕਿਹੋ ਜਿਹਾ ਰਿਹਾ, ਕਿੰਨੇ ਜ਼ਿਆਦਾ ਨੁਕਸਾਨ ਵਾਲੀਆਂ ਜੰਗਾਂ, ਅਤੇ ਜਦੋਂ ਕਹਾਣੀ ਉੱਧਰ ਨੂੰ ਜਾਂਦੀ ਹੈ ਕਿਹੋ ਜਿਹੀ ਸਥਿਤੀ ਉਤਪੰਨ ਹੁੰਦੀ ਆ। ਆਮ ਤੌਰ 'ਤੇ ਜਦੋਂ ਇਸ ਤਰ੍ਹਾਂ ਦੀ ਟੈਨਸ਼ਨ, ਇੱਕ ਮਿਲਟਰੀ ਐਕਸ਼ਨ ਦੀ ਟੈਨਸ਼ਨ ਉਤਪੰਨ ਹੋਈ ਹੋਵੇ, ਉਹਦੇ ਨਾਲ ਨਾ ਕੋਈ ਵੱਡੀ ਹੋਰ ਬਾਕੀ ਸਾਰੇ ਕੰਮ ਕਹਿ ਲਓ ਉਹ ਪਾਸੇ ਕਰ ਦਿੱਤੇ ਜਾਂਦੇ ਨੇ, ਕਿਉਂਕਿ ਇਹ ਤੁਹਾਡਾ ਕੇਂਦਰੀ ਫੋਕਸ ਬਣ ਜਾਂਦਾ ਹੈ ਨਾ। ਅੱਜ ਭਾਰਤ ਅਤੇ ਯੂਕੇ ਦੇ ਵਿਚਕਾਰ ਇੱਕ ਬਹੁਤ ਵੱਡੀ ਟ੍ਰੇਡ ਡੀਲ ਵੀ ਹੋਈ ਹੈ, ਬੜੀ ਇਤਿਹਾਸਕ ਟ੍ਰੇਡ ਡੀਲ ਹੋਈ ਹੈ, ਜਿਹਦੇ ਵਿੱਚ ਕਿ 2040 ਦੇ ਤੱਕ ਦੋਹਾਂ ਮੁਲਕਾਂ ਦੇ ਵਿੱਚ ਵਪਾਰ ਦੇ ਵਿੱਚ ਅਥਾਹ ਵਾਧਾ ਹੋਏਗਾ, ਡੇਢ ਗੁਣਾ ਤੋਂ ਵੀ ਵੱਧ ਵਪਾਰ 'ਚ ਵਾਧਾ ਹੋ ਜਾਣਾ। ਦੁਨੀਆ ਦੀ 5ਵੀਂ ਅਤੇ 6ਵੀਂ ਸਭ ਤੋਂ ਵੱਡੀਆਂ ਇਕਨੋਮੀਜ਼ ਨੇ ਇੰਡੀਆ ਐਂਡ ਦ ਗ੍ਰੇਟ ਬ੍ਰਿਟੇਨ। ਸੋ ਜਦੋਂ ਇੱਕ ਪਾਸੇ ਜੰਗ ਵਾਲਾ ਮਾਹੌਲ ਹੋਵੇ, ਜਦੋਂ ਇੰਨੀ ਟੈਨਸ਼ਨ ਬਣੀ ਹੋਵੇ, ਫਿਰ ਇਸ ਤਰ੍ਹਾਂ ਦੀਆਂ ਡੀਲਸ ਨਹੀਂ ਹੋਇਆ ਕਰਦੀਆਂ ਦੂਜੇ ਪਾਸੇ। ਪਰ ਜਿਹੜੀ ਇਸ ਵੇਲੇ ਤਿਆਰੀ ਕੀਤੀ, ਮਤਲਬ ਇਹ ਦੋਵੇਂ ਚੀਜ਼ਾਂ ਆਪਾਂ ਵਿਰੋਧੀ ਨੇ, ਮਤਲਬ ਮੈਂ ਇਹ ਗੱਲ ਮੈਂ ਇੱਧਰ ਨੂੰ ਕਰਨੀ ਚਾਹ ਰਿਹਾ ਵੀ ਆਮ ਤੌਰ 'ਤੇ ਜਦੋਂ ਤੁਸੀਂ ਟ੍ਰੇਡ ਦੀ ਡੀਲ ਕਰ ਰਹੇ ਹੋ, ਕੋਈ ਵੱਡਾ ਮੁਲਕ ਤੁਹਾਡੇ ਨਾਲ ਹੱਥ ਮਿਲਾ ਰਿਹਾ ਟ੍ਰੇਡ ਵਾਸਤੇ, ਹਾਲਾਂਕਿ ਇਸ ਵੇਲੇ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦੀਆਂ ਆਪਹੁਦਰੀਆਂ ਕਰਕੇ ਸਾਰੇ ਮੁਲਕ ਦੇਖ ਰਹੇ ਨੇ ਵੀ ਅਸੀਂ ਕਿੱਥੇ ਆਪਣੇ ਅਲਾਇੰਸਿਸ ਬਣਾਈਏ। ਸੋ ਜੇ ਸੱਚਮੁੱਚ ਜੰਗ ਦਾ ਇੰਨਾ ਵੱਡਾ ਕੋਈ ਖਤਰਾ ਹੋਵੇ, ਤਾਂ ਉਦੋਂ ਫਿਰ ਆਹ ਵਪਾਰ ਦੀਆਂ ਇੰਨੀਆਂ ਵੱਡੀਆਂ ਸੰਧੀਆਂ ਨਹੀਂ ਹੋਇਆ ਕਰਦੀਆਂ। ਪਰ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਇੰਟਰਸਟਿੰਗ ਪਹਿਲੂ ਹੈ ਇਹ।
ਵਿਜੇ ਜੀ, ਤੁਹਾਡੇ ਸਵਾਲ ਦਾ ਜਵਾਬ ਤੁਹਾਡੇ ਪਹਿਲੇ ਸਵਾਲ 'ਚ ਪਿਆ ਜਿਹੜਾ ਤੁਸੀਂ ਮੈਨੂੰ ਕੀਤਾ ਸੀ ਕਿ ਕੀ ਇਹ ਜੰਗ ਦੀ ਤਿਆਰੀ ਹੈ ਜਾਂ ਡਰਾਉਣ ਦੀ। ਇਹ ਪਿਛਲਾ ਸ਼ਬਦ ਉਹਦਾ ਜਵਾਬ ਹੈ ਕਿ ਕੀ ਸਿਰਫ ਇਹ ਡਰਾਉਣ ਦੀ ਕਾਰਵਾਈ ਉਹ ਹੈ, ਕਿਉਂਕਿ ਇੰਨਾ ਤਾਂ ਆਰਥਿਕ ਮਾਰ, ਰਾਜਨੀਤਿਕ ਮਾਰ ਸਮਝਦੇ ਹੋਣਗੇ ਨਾ। ਅਤੇ ਦੂਸਰੇ ਪਾਸੇ ਜੇ ਸਾਡੀ ਤਿਆਰੀ ਵੀ ਹੈ ਔਰ ਅਸੀਂ ਜੰਗ 'ਚ ਜਾਣਾ ਵੀ ਚਾਹੁੰਦੇ ਹਾਂ, ਜਿਹੜਾ ਦੂਸਰਾ ਮੁਲਕ ਇੰਨੇ ਸਾਲਾਂ ਲਈ ਅਗਲੀ ਸੰਧੀ ਕਰ ਰਿਹਾ, ਕਿ ਉਹਨੇ ਕੋਈ ਇਨਪੁੱਟ ਨਹੀਂ ਲਿਆ ਹੋਊਗਾ ਇਸ ਮਸਲੇ 'ਤੇ, ਉਹਨੇ ਕੋਈ ਗਰੰਟੀ ਨਹੀਂ ਲਈ ਹੋਊਗੀ ਇਸ ਮਸਲੇ 'ਤੇ
ਜੀ,
ਕਿ ਉਹਨੇ ਕੋਈ ਜਾਣਕਾਰੀ ਇਕੱਤਰ ਨਹੀਂ ਕੀਤੀ ਹੋਊਗੀ। ਸੋ ਇਸ ਲਈ ਇਹ ਬਿਲਕੁਲ ਬਹੁਤ ਸਿਰਦ ਧਿਰਾਂ ਨੇ ਜਿਹੜੀਆਂ ਇਹ ਮਹਿਸੂਸ ਕਰਦੀਆਂ ਨੇ ਕਿ ਜੰਗ ਟਾਲ ਦੇਣੀ ਚਾਹੀਦੀ ਹੈ, ਜੰਗ ਟਲਦੀ ਹੀ ਚੰਗੀ ਹੁੰਦੀ ਹੈ, ਜੰਗ ਤੋਂ ਬਚਿਆ ਹੀ ਚੰਗਾ ਹੁੰਦਾ ਹੈ। ਪਰ ਜਦੋਂ ਸਰਕਾਰੀ ਤੌਰ 'ਤੇ ਸੋ ਕਾਲਡ ਰਾਸ਼ਟਰੀ ਮੀਡੀਆ ਇਸੇ ਨੂੰ ਭਗਤੀ ਸਮਝਦਾ ਹੋਵੇ, ਇਸੇ ਬਿਆਨੀ ਨੂੰ, ਤੇ ਮਾਹੌਲ ਸਿਰਜ ਰਿਹਾ ਹੋਵੇ, ਜਹਾਂ ਸੇ ਜਾਏਗਾ ਟੈਂਕ, ਇੱਧਰ ਸੇ ਹੋਗਾ ਹਮਲਾ, ਜਹਾਂ ਸੇ ਛੋੜਾ ਜਾ ਸਕਤਾ ਹੈ ਪਰਵਾਣੂ, ਫਿਰ ਉਹਦੇ ਵਿੱਚ ਲੋਕਾਂ 'ਚ ਦਹਿਸ਼ਤ ਹੈ। ਇਹ ਪ੍ਰਾਈਮ ਟਾਈਮ ਲੋਕਾਂ ਦੀ ਰਾਤ ਦੀ ਨੀਂਦ ਉਡਾਉਣ ਲਈ ਹੁੰਦਾ ਜਾਂ ਲੋਕਾਂ ਨੂੰ ਸਕੂਨ ਦੇਣ ਲਈ ਹੁੰਦਾ, ਇਹ ਸਮਝਣ ਦੀ ਲੋੜ ਹੈ। ਸਾਡੀ ਮੀਡੀਆ ਨੂੰ ਵੀ ਕੀ ਰੋਲ ਨਿਭਾਉਣਾ ਸੀ, ਸਰਕਾਰਾਂ ਨੂੰ ਵੀ ਇਸ ਮੌਕੇ ਆਪਣੇ ਲੋਕਾਂ ਨੂੰ ਹੌਂਸਲਾ ਦੇਣਾ, ਇਸ ਸਥਿਤੀ 'ਚੋਂ ਬਾਹਰ ਕਿਵੇਂ ਲੈ ਕੇ ਆਉਣਾ। ਜਾਂ ਸਿਰਫ ਇਹੀ ਹੈ, ਤੁਸੀਂ ਦੂਸਰੇ ਮੁਲਕ ਦੀ ਗੱਲ ਕਰ ਰਹੇ ਹੋ, ਜੇ ਤੁਸੀਂ ਜੰਗ 'ਚ ਜਾਣਾ ਹੋਵੇ ਤਾਂ ਪਹਿਲਾਂ ਤੁਸੀਂ ਆਪਣੇ ਮੁਲਕ ਨੂੰ ਇੱਕ ਸੁਰ 'ਚ ਲਿਆਉਂਦੇ ਹੋ ਨਾ
ਜੀ ਜੀ ਜੀ,
ਅਤੇ ਪੰਜਾਬ ਵਰਗਾ ਸੂਬਾ ਤੁਸੀਂ ਡਿਸਟਰਬ ਕੀਤਾ ਹੋਇਆ ਸਾਰੇ ਪਾਸਿਓ, ਅਤੇ ਫਿਰ ਜਿਹਦੀ ਧਰਤੀ ਤੁਸੀਂ ਵਰਤਣ ਨੂੰ ਫਿਰਦੇ ਹੋ, ਹੈਂ, ਅਤੇ ਉਹ ਧਰਤੀ ਕਹਿਣ ਨੂੰ ਗੁਜਰਾਤ ਦਾ ਵੀ ਬਾਰਡਰ ਲੱਗਦਾ, ਕਹਿਣ ਨੂੰ ਰਾਜਸਥਾਨ ਦਾ ਵੀ ਬਾਰਡਰ ਲੱਗਦਾ
ਜੀ,
ਪਰ ਸਭ ਨੂੰ ਪਤਾ ਕਿ ਉੱਥੇ ਕਿਲੋਮੀਟਰਾਂ ਦੇ ਹਿਸਾਬ ਨਾਲ ਖਾਲੀਓ ਖਾਲੀ ਮੈਦਾਨ ਨੇ
ਜੀ,
ਅਤੇ ਸਾਡੇ ਖੇਤ ਵੀ ਉਸ ਪਾਰ ਨੇ, ਅਤੇ ਤਾਰ ਦੇ ਨਾਲ ਹੀ ਪਿੰਡ ਦਿਖਦੇ ਨੇ
ਜੀ ਜੀ,
ਅਸੀਂ ਤਾਂ ਬਾਰਡਰ ਦੇ ਬਰੂ ਤੇ ਬੈਠੇ ਹਾਂ, ਬਰੂ ਦੇ ਢੇਰ ਤੇ ਬੈਠੇ ਹਾਂ, ਤੇ ਫਿਰ ਉਸੇ ਸੂਬੇ ਨੂੰ ਤੁਸੀਂ ਦਾਅ ਤੇ ਲਾ ਰਹੇ ਹੋ ਹਰ ਰੋਜ਼ ਪੰਗੇ। ਅੱਜ ਮੇਰੇ ਮੂਹਰੇ ਬਹੁਤ ਸਵਾਲ ਪਏ ਨੇ, ਸ਼ਾਇਦ ਤੁਹਾਡੇ ਅਗਲੇ ਸਵਾਲਾਂ ਦੇ ਜਵਾਬ ਉਹਨਾਂ 'ਚ ਹੋਣਗੇ
ਜੀ ਜੀ ਜੀ। ਮੁੱਖ ਦੀ ਗੱਲ ਇਹੀ ਹੈ ਜੀ, ਜਿਵੇਂ ਤੁਸੀਂ ਕਿਹਾ ਨਾ ਆਪਣੀ ਸਾਰੀ ਤਬਸਰੇ ਦੇ ਵਿੱਚ, ਕਿ ਕੋਈ ਨਾ ਕੋਈ ਜਿਹੜੀ ਐਕਟੀਵਿਟੀ, ਕੋਈ ਕਾਰਵਾਈ ਤਾਂ ਕਿ ਅਜਿਹੀਆਂ ਘਟਨਾਵਾਂ ਅੱਗੇ ਤੋਂ ਨਾ ਵਾਪਰਨ ਜੋ ਪਹਿਲਗਾਮ ਦੇ ਵਿੱਚ ਹੋਇਆ, ਉਹਦੇ ਵਾਸਤੇ ਕੁਝ ਨਾ ਕੁਝ ਕਾਰਵਾਈ ਜ਼ਰੂਰੀ ਹੈ, ਐਂਡ ਉਹ ਇੱਕ ਅਜਿਹੀ ਨਪੀ ਤੁਲੀ ਕਾਰਵਾਈ ਹੋਵੇ, ਉਹ ਵੀ ਬੜਾ ਇੰਪੋਰਟੈਂਟ ਪੁਆਇੰਟ ਆ ਕਿ ਬਦਲਾਖੋਰੀ ਦੇ ਵਾਸਤੇ ਜੇ ਕਿਤੇ ਆਪਣੇ ਵੀ ਇੰਨੇ ਬੰਦੇ ਹੋਰ ਗਵਾ ਲਏ ਤਾਂ ਫਿਰ ਉਹ ਕੀ ਸੱਚਮੁੱਚ ਬਦਲਾ ਹੋਏਗਾ ਕਿ ਨਹੀਂ। ਸੋ ਸਟ੍ਰੈਟੀਜੀਕਲੀ, ਹਾਂ ਸਟ੍ਰੈਟੀਜੀਕਲੀ ਕਿਵੇਂ ਅੱਗੇ ਵਧਣਾ ਉਹ ਜ਼ਰੂਰੀ ਆ, ਪਰ ਗੱਲ ਇਹ ਸਹੀ ਹੈ ਜੀ ਵੀ ਜੰਗ 'ਤੇ ਟਲੀ ਹੀ ਭਲੀ ਹੈ, ਕਿਉਂਕਿ ਅਲਟੀਮੇਟਲੀ ਜੇ ਜੰਗ ਵੀ, ਉਸ ਤੋਂ ਬਾਅਦ ਵੀ ਜਿਹੜਾ ਰੈਜ਼ੋਲਿਊਸ਼ਨ ਹੋਣਾ, ਕੋਈ ਵੀ ਨਿਪਟਾਰਾ ਹੋਣਾ, ਉਹ ਤਾਂ ਅਕਰੋਸ ਦਾ ਟੇਬਲ ਬਹਿ ਕੇ ਹੀ ਹੋਣਾ। ਸੋ ਜੰਗ ਕਿਸੇ ਚੀਜ਼ ਦਾ ਹੱਲ ਨਹੀਂ, ਜੰਗ ਉਹ ਨਾ ਜੰਗ ਤੋਂ ਖੁਦ ਇੱਕ ਮਸਲਾ ਹੈ, ਜੰਗ ਕਿਸੇ ਮਸਲੇ ਕਾ ਹੱਲ ਕਿਆ ਹੋਗੀ,
ਜੰਗ ਕਿਆ ਮਸਲੋਂ ਕਾ ਹੱਲ ਕਰੇਗੀ, ਜੰਗ ਤੋਂ ਖੁਦ ਇੱਕ ਮਸਲਾ
ਜੀ। ਅੱਛਾ ਦੀਪਕ ਜੀ ਇਹ ਦੱਸਿਓ ਹੁਣ ਜਿਹੜੀ ਆਪਾਂ ਪਿਛਲੇ ਦਿਨਾਂ 'ਚ ਵੀ ਗੱਲ ਕਰਦੇ ਆ ਰਹੇ ਹਾਂ ਕਿ ਕਿਵੇਂ ਪੰਜਾਬ ਅਤੇ ਹਰਿਆਣਾ ਦੇ ਵਿੱਚ ਵੀ ਪਾਣੀ ਵਾਲੇ ਮੁੱਦੇ ਨੂੰ ਲੈ ਕੇ ਕਿਹੋ ਜਿਹੀ ਤਣਾਤਣੀ ਬਣੀ ਹੋਈ ਹੈ ਨਾ, ਵਿਸ਼ੇਸ਼ ਸੈਸ਼ਨ ਵਿਧਾਨ ਸਭਾ ਦਾ ਹੋਇਆ, BBMB ਵਾਲੇ ਮਾਮਲੇ 'ਚ, ਉਸ ਤੋਂ ਹੀ ਸਾਰੀਆਂ ਗੱਲਾਂ ਡਿਟੇਲ ਦੇ ਵਿੱਚ ਸਾਂਝੀਆਂ ਕਰਦੇ ਆਏ ਹੋ। ਹੁਣ SYL 'ਤੇ ਸੁਪਰੀਮ ਕੋਰਟ ਦਾ ਸਖ਼ਤ ਫਰਮਾਨ ਆਇਆ, SYL ਬਾਰੇ ਕੀ ਕਿਹਾ ਹੈ ਸੁਪਰੀਮ ਕੋਰਟ ਨੇ?
ਵਿਜੇ ਜੀ ਇਹੀ ਪਹਿਲੂ ਆ
ਜੀ,
ਚਾਹੇ ਉਹ SYL ਵਾਲਾ ਮਸਲਾ ਸਾਡਾ ਅਦਾਲਤ ਅਧੀਨ ਆ
ਜੀ,
ਤੇ ਚਾਹੇ ਪਾਣੀਆਂ ਦੀ ਵੰਡ ਵਾਲਾ ਮਸਲਾ, ਦੋਵੇਂ ਸੂਬਿਆਂ ਵਿਚਾਲੇ ਚੱਲ ਰਿਹਾ
ਜੀ।
ਜੇ ਕੇਂਦਰ ਸੁਹਿਰਦ ਹੋਵੇ, ਜੇ ਕੇਂਦਰ ਇਹ ਸਮਝਦਾ ਹੋਵੇ ਇਸ ਮੌਕੇ ਰਾਸ਼ਟਰੀ ਮੁੱਦਾ ਇਹ ਵੱਡਾ ਖੜਾ ਸਾਡੇ ਮੂਹਰੇ, ਅੱਤਵਾਦ ਵਾਲਾ, ਉਸ ਘਟਨਾ ਵਾਲਾ, ਜਾਂ ਪਾਕਿਸਤਾਨ ਦੇ ਹੱਦ ਪਾਰ ਤੋਂ ਗਤੀਵਿਧੀਆਂ ਵਾਲਾ, ਫਿਰ ਤੁਸੀਂ ਪੂਰੇ ਮੁਲਕ ਨੂੰ, ਖਾਸ ਕਰਕੇ ਪੰਜਾਬ ਹਰਿਆਣਾ ਨੂੰ ਬੁਲਾ ਕੇ ਕਹੋ ਕਿ ਕੋਈ ਗੱਲ ਨਹੀਂ, ਇਸ ਮੌਕੇ ਆਪਾਂ ਇੱਕਜੁੱਟ ਹੋ ਕੇ ਇਸ ਮਸਲੇ 'ਤੇ ਅਜੇ ਲੜਨਾ, ਆਪਸ ਵਾਲੇ ਮਸਲੇ ਆਪਾਂ ਬਾਅਦ 'ਚੋਂ ਨਿਬੇੜ ਲਾਂਗੇ। ਤੁਸੀਂ ਕਿਤੇ ਵੀ ਉਸ ਭੂਮਿਕਾ 'ਚ ਨਜ਼ਰ ਆਏ, ਤੁਸੀਂ BBMB ਦੇ ਮੋਢੇ 'ਤੇ ਰੱਖ ਕੇ ਹਥਿਆਰ ਚਲਾ ਰਹੇ ਹੋ, ਤੁਸੀਂ ਹਰਿਆਣਾ ਦੇ ਨਾਇਬ ਸੈਣੀ ਦੇ ਮੋਢੇ 'ਤੇ ਰੱਖ ਕੇ ਹਥਿਆਰ ਚਲਾ ਰਹੇ ਹੋ, ਅਤੇ ਸਾਰੇ ਨਿਸ਼ਾਨੇ ਪੰਜਾਬ ਕੰਨੀ ਨੂੰ ਬਿੰਨ ਰਹੇ ਹੋ, ਅਤੇ ਅੱਜ SYL ਮਸਲੇ 'ਤੇ ਜੋ ਅਦਾਲਤ 'ਚ ਹੋਇਆ
ਜੀ,
ਮਾਣਯੋਗ ਸੁਪਰੀਮ ਕੋਰਟ ਦੇ, ਮਾਣਯੋਗ ਹਾਈ ਕੋਰਟ ਦੇ, ਅੱਜ ਜਿਹੋ ਜਿਹੇ ਸ਼ਬਦ ਪੰਜਾਬ ਲਈ, ਜਿਹੋ ਜਿਹੇ ਬੋਲ ਪੰਜਾਬ ਲਈ ਸੀ, ਇੰਝ ਲੱਗਿਆ ਜਿਵੇਂ ਇੱਕ ਤੈਅ ਰਣਨੀਤੀ ਤਹਿਤ ਪੰਜਾਬ ਨੂੰ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੋਵੇ। SYL ਵਾਲੇ ਮਸਲੇ 'ਤੇ 1996 ਦੇ ਵਿੱਚ ਹਰਿਆਣਾ ਅਦਾਲਤ 'ਚ ਜਾਂਦਾ
ਜੀ,
ਅਤੇ ਇਸ ਪਹਿਲੂ ਦੇ ਉੱਤੇ ਉਹਦਾ ਕਹਿਣਾ ਇਹੀ ਸੀਗਾ ਜੀ ਕਿ ਸਮਝੌਤਾ ਹੋਇਆ ਜੀ, ਇਹ ਦੇਖੋ ਜੀ ਗੁੱਠੇ ਲੱਗੇ ਨੇ ਜੀ, ਇਹ ਹੈ ਰਾਜੀਵ ਲੌਂਗੋਵਾਲ ਸਮਝੌਤੇ 'ਚ ਵੀ ਗੱਲ ਹੈਗੀ ਆ ਜੀ, ਇਹ ਨਹਿਰ ਬਣ ਵੀ ਗਈ ਸੀ ਜੀ, 214 ਕਿਲੋਮੀਟਰ ਹੈ ਜੀ, ਅਸੀਂ ਆਪਣੇ ਇਹ ਪਾਸੇ 92 ਕਿਲੋਮੀਟਰ ਬਣਾਈ ਕੇ ਬੈਠੇ ਹਾਂ ਜੀ, 122 ਕਿਲੋਮੀਟਰ ਇਹਨਾਂ ਵਾਲੇ ਪਾਸੇ ਵਾਲੀ ਹੈ ਜੀ, ਉਹ ਵੀ ਬਣਾ ਲਈ ਸੀ ਜੀ, ਫਿਰ ਇਹਨਾਂ ਨੇ ਜ਼ਮੀਨ ਵਾਪਸ ਕਰਤੀ ਜੀ, ਦੇਖੋ ਜੀ ਇਹ ਇੱਦਾਂ ਕਰਦੇ ਨੇ। ਪੰਜਾਬ ਦਾ ਸਮੇਂ ਸਮੇਂ ਸਰਕਾਰਾਂ ਬਦਲੀਆਂ, ਪਰ ਅਦਾਲਤੀ ਪ੍ਰਕਿਰਿਆ ਦਰਮਿਆਨ ਇਹ ਬਿਆਨੀਆਂ ਰਿਹਾ
ਜੀ।
ਮਾਣਯੋਗ ਹਾਈ ਕੋਰਟ, ਮਾਣਯੋਗ ਸੁਪਰੀਮ ਕੋਰਟ ਨੇ ਲਗਾਤਾਰ ਕਿਹਾ ਵੀ ਪਹਿਲਾਂ ਤਾਂ ਕੇਂਦਰ ਇਹਨਾਂ 'ਚ ਵਿਚੋਲਾ ਬਣ ਕੇ ਭੂਮਿਕਾ ਨਿਭਾਵੇ, ਅਤੇ ਜੇ ਮਸਲਾ ਨਿਬੜਦਾ ਨਿਬੇੜੇ, ਜੇ ਨਹੀਂ ਨਿਬੜਦਾ ਤਾਂ ਬਈ ਪੰਜਾਬ ਨਹਿਰ ਬਣਾਵੇ। ਅਤੇ ਪੰਜਾਬ ਦੇ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਸਮੇਂ ਇਹ ਬਿਆਨੀਆਂ ਰਿਹਾ ਕਿ ਜੀ ਅਸੀਂ ਨਹਿਰ ਕਿੱਥੋਂ ਬਣਾ ਦਈਏ, ਜੇ ਨਹਿਰ ਬਣਾ ਕੇ ਵੀ ਸਾਡੇ ਕੋਲ ਪਾਣੀ ਤਾਂ ਹੈ ਨਹੀਂ
ਜੀ।
ਅਤੇ ਮਾਣਯੋਗ ਅਦਾਲਤ ਨੇ ਇਹ ਵੀ ਕਿਹਾ ਕਿ ਕੋਈ ਗੱਲ ਨਹੀਂ ਨਹਿਰ ਬਣਾ ਲਓ, ਪਾਣੀ ਤਾਂ ਅਸੀਂ ਗੱਲੇ ਨਹੀਂ ਕਰ ਰਹੇ, ਉਹ ਕਹਿੰਦੇ ਵੀ ਛੱਡਣਾ ਤਾਂ ਵਿੱਚ ਪਾਣੀਓ ਹੈ ਨਾ
ਜੀ,
ਅਤੇ ਜਦੋਂ ਪਾਣੀ ਉਹ ਨਹੀਂ ਦੇਣੀ ਫਿਰ ਨਹਿਰ ਕਿਉਂ ਬਣਾਈਏ। ਅਤੇ ਇਸ ਲਈ ਇਹ ਇਕੱਲਾ ਸਰਕਾਰ ਦਾ ਫੈਸਲਾ ਨਹੀਂ ਹੁੰਦਾ, ਇਹ ਸਰਕਾਰ ਦਾ ਬਿਆਨੀਆ ਨਹੀਂ ਹੁੰਦਾ, ਇਹ ਸੂਬੇ ਦੀ ਆਵਾਜ਼ ਵੀ ਕਈ ਵਾਰ ਅਦਾਲਤਾਂ ਨੂੰ ਸੁਣਨੀ ਪੈਂਦੀ ਹੈ, ਕਈ ਵਾਰ ਸਰਕਾਰੀ ਫੈਸਲੇ, ਸੰਸਦੀ ਫੈਸਲੇ, ਕਈ ਵਾਰ ਬਣਾਏ ਗਏ ਕਾਨੂੰਨ, ਅਤੇ ਕਈ ਵਾਰ ਅਦਾਲਤੀ ਲਏ ਗਏ ਫੈਸਲੇ
ਜੀ
ਆਵਾਮ ਦੇ ਏਕੇ ਮੂਹਰੇ, ਆਵਾਮ ਦੀ ਆਵਾਜ਼ ਮੂਹਰੇ ਪਿਛਾਂ ਰਹਿ ਜਾਂਦੇ ਨੇ। ਸੋ ਇਸ ਲਈ ਮਿਲਾਦਾ ਮਾਣਯੋਗ ਸੁਪਰੀਮ ਕੋਰਟ ਨੂੰ ਇਸ ਮਸਲੇ 'ਤੇ ਗੌਰ ਕਰਨ ਦੀ ਲੋੜ ਹੈ ਕਿ ਕੀ ਪੰਜਾਬ ਦੇ ਪਾਣੀਆਂ ਦੀ ਮੁੜ ਕੇ ਪਮੈਸ਼ ਹੋਈ, ਕੀ ਦੁਨੀਆਂ ਭਰ ਦੇ ਨਿਯਮਾਂ ਅਨੁਸਾਰ 25 ਸਾਲ ਬਾਅਦ ਉਹਨਾਂ ਨੂੰ ਮੁੜ ਕੇ ਨਾਪਿਆ ਗਿਆ, ਕੀ ਰਿਪੇਰੀਅਨ ਸਿਧਾਂਤ ਦੇ ਅਨੁਸਾਰ ਇਹ ਵੰਡ ਸਹੀ ਹੈ, ਕੀ ਜਿਹੜੀ ਸਥਿਤੀ ਦੇ ਵਿੱਚ ਹਿਮਾਚਲ ਅਤੇ ਪੰਜਾਬ ਹੈ, ਇੱਕੋ ਦਰਿਆ ਦੇ ਕਿਨਾਰੇ ਵਸੇ ਨੇ, ਕੀ ਉਸ ਸਥਿਤੀ 'ਚ ਹਰਿਆਣਾ ਆਉਂਦਾ, ਕੀ ਹਰਿਆਣਾ ਉਹਦੇ 'ਚ ਉਵੇਂ ਹਿੱਸਾ ਲੈ ਸਕਦਾ, ਕੀ ਰਾਜਸਥਾਨ ਅਤੇ ਦਿੱਲੀ ਉਵੇਂ ਉਹਦੇ ਹਿੱਸੇਦਾਰ ਹੈਗੇ ਨੇ ਜਿਹੜੇ ਉਸ ਦਰਿਆ ਦੇ ਕੰਢੇ ਹੀ ਨੀਗੇ
ਜੀ।
ਤੇ ਇਸ ਦੇ ਉੱਤੇ, ਇਸ ਸਿਧਾਂਤ ਦੇ ਉੱਤੇ, ਸੰਵਿਧਾਨਕ ਸਿਧਾਂਤ ਦੇ ਉੱਤੇ ਕਿਉਂ ਚਰਚਾ ਨਹੀਂ? ਸਿਰਫ ਇੱਕ ਇਸ ਸਥਿਤੀ ਦੇ ਵਿੱਚ ਕਿ ਜੀ ਉਹ ਤੱਥ ਇਹ ਸੀ ਜੀ, ਸਬੂਤ ਇਹ ਸੀ, ਸਹਿਮਤੀ ਹੋਈ ਸੀ, ਕੋਈ ਵੀ ਧਿਰ ਕਈ ਵਾਰ ਉਹਦੇ ਕੋਲ ਦੁਬਾਰਾ ਕੁਝ ਸਾਲਾਂ ਬਾਅਦ ਉਹ ਸਮਰੱਥ ਹੁੰਦੀ ਹੈ, ਉਹਨੂੰ ਲੱਗਦਾ ਕਿ ਇਹਦੇ 'ਤੇ ਰਿਵਿਊ ਹੋਣਾ ਚਾਹੀਦਾ, ਉਹ ਦੁਬਾਰਾ ਜਾਂਦੀ ਹੈ, ਅਤੇ ਮਾਣਯੋਗ ਅਦਾਲਤ ਨੂੰ ਦੁਬਾਰਾ ਉਹਨੂੰ ਸੁਣਨਾ ਚਾਹੀਦਾ
ਜੀ।
ਅਤੇ ਜੇ ਅਸੀਂ ਅੱਜ ਤੱਥ ਰੱਖ ਰਹੇ ਹਾਂ, ਤੱਥਾਂ ਦੇ ਬਾਅਦ 'ਚ ਹੋਣੀ ਚਾਹੀਦੀ ਹੈ
ਜੀ।
ਠੀਕ ਹੈ ਕਿ ਜੇਕਰ ਤੁਸੀਂ ਇਸ ਫੈਸਲੇ ਨੂੰ ਇਸ ਤਰ੍ਹਾਂ ਲਾਗੂ ਕਰਾਉਣਾ, ਅੱਜ ਸੁਪਰੀਮ ਕੋਰਟ ਸੁਣਵਾਈ ਸੀ, ਅਤੇ ਮਾਣਯੋਗ ਸੁਪਰੀਮ ਕੋਰਟ ਨੇ ਫਿਰ ਇੱਕ ਵਾਰ ਕਿਹਾ ਕਿ ਕੇਂਦਰ ਨਾਲ ਪੰਜਾਬ ਅਤੇ ਹਰਿਆਣਾ ਸਹਿਯੋਗ ਕਰੇ
ਜੀ।
ਹੁਣ ਸਹਿਯੋਗ ਦੀ ਜਦੋਂ ਗੱਲ ਆਉਂਦੀ ਆ ਤਾਂ ਦੋਵੇਂ ਧਿਰਾਂ ਨੂੰ ਕੁਝ ਲੈਣਾ ਪੈਂਦਾ, ਕੁਝ ਛੱਡਣਾ ਪੈਂਦਾ
ਜੀ।
ਪਰ ਇਹ ਨਹੀਂ ਹੁੰਦਾ ਕਿ ਇੱਕ ਧਿਰ ਦੀ ਹਰ ਗੱਲ ਮੰਨ ਹੁੰਦੀ ਹੈ, ਦੂਏ ਦੀ ਕੋਈ ਸੁਣੇ ਨਾ ਹੋਵੇ, ਸਮਝੌਤੇ ਤਾਂ ਹੀ ਹੁੰਦੇ ਆ ਨਾ
ਜੀ ਜੀ ਜੀ,
ਜੇ ਦੋਵੇਂ ਉਸ ਸਥਿਤੀ 'ਤੇ ਆਉਣ ਬਰਾਬਰਤਾ 'ਤੇ, ਅਤੇ ਜੇ ਕੇਂਦਰ ਨੇ ਔਰ ਹਰਿਆਣਾ ਨੇ ਇੱਕੋ ਬੋਲੀ ਬੋਲ ਕੇ ਮਨਾਉਣਾ ਫਿਰ ਸਹਿਯੋਗ ਨਹੀਂ, ਜਨਾਬ ਉਹਨੂੰ ਧੱਕਾ ਕਹਿੰਦੇ ਆ
ਜੀ।
ਅਤੇ ਇਹ ਧੱਕੇ ਲਈ ਪੰਜਾਬ ਤਿਆਰ ਨਹੀਂ, ਅਤੇ ਪਰ ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਵੀ ਕੇਂਦਰ ਅਤੇ ਹਰਿਆਣਾ ਅਤੇ ਪੰਜਾਬ ਨੂੰ ਬਿਠਾ ਕੇ ਆਪਸੀ ਮਸਲਾ ਨਿਬੜਦਾ ਤਾਂ ਨਿਬੇੜ ਲਓ, ਨਹੀਂ ਤਾਂ 13 ਤਰੀਕ ਨੂੰ ਦੁਬਾਰਾ ਸੁਣਵਾਈ ਕਰਾਂਗੇ। ਮਤਲਬ ਪੰਜਾਬ ਦੇ ਸਿਰ ਦੇ ਉੱਤੇ ਇਸ SYL ਵਾਲੇ ਮਸਲੇ ਦੇ ਉੱਤੇ ਨਵੀਂ ਤਲਵਾਰ 13 ਤਰੀਕ ਲਈ ਲਟਕ ਗਈ ਹੈ
ਜੀ।
ਪਰ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਵਿਧਾਨ ਸਭਾ 'ਚ ਦੁਹਰਾ ਰਹੇ ਸੀ, ਉਹੀ ਅੱਜ ਫਿਲਮ ਤੋਂ ਬਾਅਦ ਦੁਹਰਾ ਰਹੇ ਸੀ, ਕਿ ਉਹ ਕਹਿੰਦੇ ਸੀ ਜੀ ਕਿ ਜੇ ਤਾਂ ਇਹਦਾ ਹੱਲ ਹੈਗਾ ਤਾਂ ਦੱਸੋ। ਫਿਰ ਮੈਂ ਹੱਲ ਦਿੱਤਾ ਜੀ, ਮੈਂ ਕਿਹਾ ਜੀ YSL ਇਹਦਾ ਹੱਲ, ਕਮਾਲ ਆ ਬਈ,
ਜੀ
ਮਤਲਬ ਸਤਲੁਜ ਜਮਨਾ ਲਿੰਕ ਨਹਿਰ ਦਾ ਬਦਲ ਜਮਨਾ ਸਤਲੁਜ ਲਿੰਕ ਨਹਿਰ ਬਣਾ ਲਓ ਜੀ ਕਹਿੰਦੇ। ਮਤਲਬ ਜਦੋਂ ਰਿਪੇਰੀਆਂ ਦੇ ਵਿੱਚ ਆਉਂਦਾ ਹੀ ਨਹੀਂ ਉਹਦਾ
ਜੀ,
ਤਾਂ ਅਸੀਂ ਆਪਣੇ ਪਾਣੀ ਨੂੰ ਉਹਦੇ ਨਾਲ ਜੋੜੀ ਤਾਂ ਉਹਦੇ ਨਾਲ ਜੋੜੀਏ, ਜਿੱਧਰ ਨੂੰ ਪਾਣੀ ਦਾ ਵਹਿਣਾ ਜਾਣਾ ਉੱਧਰ ਨੂੰ, ਕੱਲ੍ਹ ਸਾਡੇ ਵਾਲੇ ਪਾਣੀ 'ਚ ਉੱਧਰ ਨੂੰ ਗਿਆ। ਕੀ ਇਹ ਸਿਧਾਂਤ ਉੱਤੇ ਸਹੀ ਹੈਗਾ? ਇਸ ਦੇ ਉੱਤੇ ਪਾਣੀ ਮਿਲਾਉਣ ਦਾ ਮਸਲਾ ਨਹੀਂ, ਪਾਣੀ ਦੀ ਵੰਡ ਦਾ ਮਸਲਾ। ਜੇ ਵੰਡ ਦਾ ਮਸਲਾ ਤੇ ਜੇ ਸਤਲੁਜ 'ਚੋਂ ਤੁਸੀਂ ਪਾਣੀ ਲੈਣ ਨੂੰ ਫਿਰਦੇ ਹੋ ਕਿ ਪਹਿਲਾਂ ਸਾਂਝਾ ਸੀ ਸੂਬਾ ਤੇ ਫਿਰ ਜਮਨਾ 'ਚੋਂ ਅਸੀਂ ਵੀ ਲੈਣਾ ਚਾਹਾਂਗੇ ਕਿ ਸਾਂਝਾ ਸੀ ਸੂਬਾ, ਫਿਰ ਉਹ ਉਸ ਤਰ੍ਹਾਂ ਵੰਡ ਹੋਊਗੀ
ਜੀ।
ਤੇ ਪਰ ਉਸ ਵੰਡ 'ਤੇ ਵੀ ਤੁਸੀਂ ਆਉਣ ਲਈ ਤਿਆਰ ਨਹੀਂ। ਤੇ ਜੇ ਅਸੀਂ ਦਰਿਆ 'ਚੋਂ ਉਚੇਚੀ ਨਹਿਰ ਕੱਢ ਕੇ ਤੁਹਾਨੂੰ ਪਾਣੀ ਦਿੱਤਾ ਤਾਂ ਮੁੱਲ ਦੇਣਾ ਬਣਦਾ, ਇਹ ਨਿਯਮ ਕਹਿੰਦਾ। ਸੋ ਇਸ ਮਸਲੇ 'ਤੇ ਵੀ ਆਉਣ ਲਈ ਤਿਆਰ ਨਹੀਂ। ਸੋ ਕੁੱਲ ਮਿਲਾ ਕੇ SY ਵਾਲਾ ਮਸਲਾ ਪੰਜਾਬ ਦੇ ਸਿਰ 'ਤੇ ਇਸ ਸਮੇਂ, ਜਦੋਂ ਪਾਣੀਆਂ ਦੇ ਮਸਲੇ 'ਤੇ ਇੱਕ ਨਵੀਂ ਜੰਗ ਛਿੜੀ ਹੋਈ ਹੈ, ਉਸ ਸਮੇਂ ਨਵੀਂ ਤਲਵਾਰ 13 ਤਰੀਕ ਲਈ ਲਟਕ ਗਈ ਹੈ। ਅਗਲੀ ਸੁਣਵਾਈ 13 ਅਗਸਤ ਨੂੰ ਹੋਣੀ ਹੈ ਜੀ।
ਜੀ ਦੀਪਕ ਜੀ, ਅੱਛਾ ਇਹ ਦੱਸਿਓ, ਹਾਈ ਕੋਰਟ ਦੇ ਵਿੱਚ ਜਿਹੜੀ BBMB ਸੰਬੰਧੀ ਪਟੀਸ਼ਨ ਸੀ, ਉੱਤੇ ਕੀ ਬਣਿਆ ਜੀ, ਕੀ ਕਾਰਵਾਈ ਪਈ ਅੱਜ?
ਬਿਲਕੁਲ ਜੀ, ਅੱਜ ਸੁਣਵਾਈ ਸੀ ਉਸ ਮਸਲੇ ਦੇ ਉੱਤੇ, ਅਤੇ BBMB ਜਿਸ ਤਰ੍ਹਾਂ ਅਦਾਲਤ ਗਈ, ਪਹਿਲਾਂ ਤਾਂ ਉਸੇ ਉੱਤੇ ਸਵਾਲ ਹੈ ਕਿ BBMB ਮਤਲਬ ਭਾਖੜਾ ਬਿਆਸ ਮੈਨੇਜਮੈਂਟ ਬੋਰਡ
ਜੀ,
ਜਿਹਦਾ ਕੰਮ ਹੈ ਮੈਨੇਜ ਕਰਨਾ, ਅਤੇ ਉਹ ਆਪਣੇ ਆਪ ਨੂੰ ਧਿਰ ਕਿਵੇਂ ਬਣਾ ਸਕਦੀ ਹੈ
ਜੀ,
ਜਿਹਦਾ ਪੰਜਾਬ ਦੇ ਘਰ ਤੋਂ ਰੋਟੀ ਪਾਣੀ ਚੱਲਦਾ ਹੈ, ਜਿਹਨੂੰ 60% ਉਹਦੇ ਬਜਟ 'ਚ ਅਤੇ ਉਹਦੀਆਂ ਤਨਖਾਹਾਂ ਭੱਤਿਆਂ 'ਚ ਸਾਡਾ ਯੋਗਦਾਨ ਹੈ, ਉਹ ਉਸੇ ਧਿਰ ਦੇ ਖਿਲਾਫ ਕਿਵੇਂ ਅਦਾਲਤ ਜਾ ਸਕਦੀ ਹੈ? ਵੈਸੇ ਵੀ ਵਿਜੇ ਜੀ, ਕੋਈ ਸਰਕਾਰੀ ਵਿਭਾਗ ਦਾ ਨੁਮਾਇੰਦਾ ਜਾਂ ਬਾਬੂ ਕਲਾਸ ਛੇਤੀ ਅਦਾਲਤੀ ਥਾਣਿਆਂ ਦੇ ਪਛੜੇ 'ਚ ਨਹੀਂ ਪੈਣਾ ਚਾਹੁੰਦੇ ਹੁੰਦੇ
ਜੀ,
ਉਹ ਤਾਂ ਬਚ ਬਚ ਕੇ ਚੱਲਦੇ ਹੁੰਦੇ ਕਿ ਇਹਨਾਂ ਚੀਜ਼ਾਂ ਤੋਂ ਦੂਰੇ ਰਿਹਾ ਜਾਵੇ। ਅਤੇ BBMB ਨੂੰ ਸ਼ੌਂਕ ਜਾਗਿਆ ਅਚਾਨਕ ਕਿ ਉਹ ਵੀ ਇਹ ਕਹਿਣ ਜਾਣ ਕਿ ਜੀ ਇਹ ਡੈਮ ਦੇ ਉੱਤੇ ਜੀ ਕੰਟਰੋਲ ਪੰਜਾਬ ਨੇ ਕਰ ਲਿਆ ਜੀ, ਜਿਹੜੇ ਸਾਡੀ ਰੋਟੀ ਪਾਣੀ ਚਲਾਉਂਦੇ ਆ ਜੀ, ਇਸ ਲਈ ਜੀ ਉਹਨਾਂ ਤੋਂ ਕੰਟਰੋਲ ਛਡਾ ਕੇ ਸਾਨੂੰ ਵਾਪਸ ਦਿਓ
ਜੀ।
ਪਹਿਲੀ ਗੱਲ ਤਾਂ BBMB ਟੈਂਪਰੇਰੀ ਸੰਸਥਾ ਹੈ, ਟੈਂਪਰੇਰੀ ਯੂਨਿਟ ਹੈ, ਅਤੇ ਉਸ ਨੂੰ ਕੇਂਦਰ ਨੇ ਆਪਣਾ ਬਣਾ ਕੇ ਉਹਦੀ ਪਰਮਾਨੈਂਟੀ ਕਰਨ ਦੀ ਜੋ ਪ੍ਰਕਿਰਿਆ ਚਲਾਈ, ਉਸ ਸਮੇਂ ਜੇ ਸਾਡੇ ਸਿਆਸਤਦਾਨ ਨੇ ਰੋਲ ਨਿਭਾਇਆ ਹੁੰਦਾ ਤਾਂ ਅੱਜ ਸਿਰਜ ਗਲੀਆਂ ਨਾ ਹੁੰਦੀਆਂ। ਦੂਸਰੇ
ਜੀ,
BBMB ਦਾ ਕੰਮ ਜੇ ਮੈਨੇਜ ਕਰਨਾ ਹੈ ਤਾਂ ਉਹਨਾਂ ਸੂਬਿਆਂ ਦੇ ਹਵਾਲੇ ਨਾਲ ਗੱਲ ਕਰੇ ਜਿਹਨਾਂ ਸੂਬਿਆਂ ਨਾਲ ਉਹਦਾ ਤਾਲਮੇਲ ਹੈ, ਅਤੇ ਕੇਂਦਰ ਦਾ ਧੌਂਸੇ 'ਚ ਕਿੱਥੋਂ ਆ ਗਈ? ਕਦੇ ਕੇਂਦਰ ਉਹਨੂੰ ਹੁਕਮ ਦਿੰਦਾ, ਕਦੇ ਉਹ ਨੁਮਾਇੰਦਾ ਬਦਲਦੇ ਨੇ ਤੁਰੰਤ ਸੈਸ਼ਨ ਦੇ ਦੌਰਾਨ, ਫਿਰ ਵੀ ਨਹੀਂ ਜਦੋਂ ਫਾਟਕ ਖੁੱਲ੍ਹਦੇ ਫਿਰ ਉਹ ਅਦਾਲਤ ਦਾ ਰੁੱਖ ਕਰਦੇ ਨੇ। ਅਤੇ ਮਾਣਯੋਗ ਅਦਾਲਤ ਨੇ ਅੱਜ ਹੁਕਮ ਚਾੜਿਆ
ਜੀ,
ਪੰਜਾਬ ਹਰਿਆਣਾ ਹਾਈ ਕੋਰਟ ਨੇ, ਕਿ ਵੀ ਪੁਲਿਸ ਸੁਰੱਖਿਆ ਦਾ ਕੰਮ ਤਾਂ ਦੇਖੇ ਹੈ ਨਾ ਆ, ਪਰ ਬਾਕੀ ਜੇ ਕੰਟਰੋਲ ਕਰ ਰਹੀ ਹੈ ਜਾਂ ਕੰਮ 'ਚ ਦਖਲ ਦੇ ਰਹੀ ਹੈ ਉਹ ਨਹੀਂ। ਅਤੇ ਪੰਜਾਬ ਸਰਕਾਰ ਨੇ ਦਿੱਤਾ ਐਫੀਡੈਵਿਟ ਕਿ ਨਾ ਜੀ ਸਾਡਾ ਤਾਂ ਕੋਈ ਕੰਟਰੋਲ ਨਹੀਂ, ਸਾਡਾ ਤਾਂ ਕੋਈ ਦਖਲ ਨਹੀਂ ਜੀ, ਹੈ ਨਾ, ਉਹ ਤਾਂ ਜੀ ਉੱਥੇ ਲੋਕ ਨਾ ਇਕੱਠੇ ਹੋ ਜਾਣ ਜੀ ਕਿਤੇ, ਇਸ ਲਈ ਸੁਰੱਖਿਆ ਸੁਰੱਖਿਆ ਦੇ ਹਵਾਲੇ ਨਾਲ ਤਾਂ ਪੁਲਿਸ ਲੱਗੀ ਹੈ, ਜੋ ਤਾਂ ਆਪਣੀ ਡਿਊਟੀ ਕਰ ਰਹੀ ਹੈ, ਸਾਡਾ ਕਿਤੇ ਕੰਟਰੋਲ ਨਹੀਂ। ਤੁਸੀਂ ਮੰਨ ਸਕਦੇ ਹੋ ਵਿਜੇ ਜੀ ਕਿ BBMB ਨੂੰ ਅਚਾਨਕ ਆਪ ਹੀ ਚੇਤਾ ਆਇਆ ਅਤੇ ਉਹ ਆਪਣੇ ਆਪ ਅਦਾਲਤ ਚਲ ਗਈ? ਨਹੀਂ, BBMB ਅਦਾਲਤ ਨਹੀਂ ਗਈ, ਇਹ ਕੇਂਦਰ ਅਦਾਲਤ ਗਿਆ, ਇਹ ਭਾਰਤ ਦੀ ਮੋਦੀ ਸਰਕਾਰ ਅਦਾਲਤ ਗਈ ਹੈ। ਮੈਂ ਤਾਂ ਹੀ ਗੱਲ ਕਰ ਰਿਹਾ ਕਿ ਜਦੋਂ ਤੁਸੀਂ ਇੱਕ ਦੂਸਰੇ ਮੁਲਕ ਨਾਲ ਇਸ ਪੈਨਿਕ ਸਥਿਤੀ 'ਚ ਹੋਵੋ, ਬਾਹਰ ਵਾਲੀ ਜੰਗ ਵਾਲੀ ਸਥਿਤੀ ਹੋਵੇ, ਤੇ ਤੁਸੀਂ ਉਸ ਸਮੇਂ ਪਾਣੀਆਂ ਦਾ ਵਿਵਾਦ ਛੇੜੋ। ਔਰ ਇਹ ਦੇਖੋ ਤੁਸੀਂ ਕੈਸਾ ਉਹ ਹੈ ਕਿ ਉੱਧਰ ਵੀ ਪਾਣੀ ਰੋਕਣ ਵਾਲਾ ਮਸਲਾ ਖੜਾ, ਤੇ ਉਹਨਾਂ ਦਾ ਰੋਕ ਲਿਆ ਜੀ ਅਸੀਂ, ਤੇ ਜੇ ਉਹ ਰੋਕ ਲਿਆ ਭਾਈ ਦੇ ਦਿਓ ਫਿਰ ਹਰਿਆਣੇ ਨੂੰ, ਹੁਣ ਤਾਂ ਰੋਕਿਆ ਹੋਇਆ, ਚਨਾਬ ਦਾ ਰੋਕ ਲਿਆ ਜੀ ਅਸੀਂ, ਇਹਦਾ ਰੋਕ ਲਿਆ, ਉੱਧਰ ਲੋਕਾਂ ਦੇ ਪਾਣੀ ਇਕੱਠਾ ਹੋਣ ਲੱਗ ਗਿਆ, ਕਿਤੇ ਐਂ ਨਾ ਹੋ ਜਾਵੇ ਜੀ। ਤੇ ਇੱਧਰ ਸੁਪਰੀਮ ਕੋਰਟ ਤੋਂ ਲੈ ਕੇ ਹਾਈ ਕੋਰਟ ਤੱਕ ਦੇ BBMB ਦੇ ਵਕੀਲ ਦਮ ਭਰੀ ਜਾਂਦੇ ਨੇ, ਇਹਨਾਂ ਦੀ SY ਵਾਲੇ ਧਿਰਾਂ ਦੇ ਵਕੀਲ ਦਮ ਭਰੀ ਜਾਂਦੇ ਨੇ ਕਿ ਜੀ ਹਰਿਆਣੇ ਨੂੰ ਪਾਣੀ ਨਹੀਂ ਦੇ ਰਹੇ, ਇਸ ਲਈ ਡੈਮਾਂ 'ਚ ਪਾਣੀ ਇਕੱਠਾ ਹੋ ਰਿਹਾ ਜੀ, ਕਿਤੇ ਪੰਜਾਬ 'ਚ ਖਤਰਾ ਨਾ ਹੋ ਜਾਵੇ ਹੜ੍ਹ ਦਾ। ਜਦੋਂ ਹੜ੍ਹ ਵਾਲਾ ਮੌਸਮ ਹੁੰਦਾ ਤਾਂ ਤਾਂ ਤੁਸੀਂ ਲੈਣ ਨੂੰ ਤਿਆਰ ਨਹੀਂ ਹੁੰਦੇ, ਨਾ ਹਿਮਾਚਲ, ਨਾ ਹਰਿਆਣਾ ਲਵੇ, ਨਾ ਰਾਜਸਥਾਨ ਲਵੇ, ਨਾ ਦਿੱਲੀ ਲਵੇ, ਜਾਂ ਤਾਂ ਚਿੱਠੀਆਂ ਪਾਉਂਦੇ ਹੋ ਕਿ ਨਾ ਸਾਨੂੰ ਹੋਰ ਪਾਣੀ ਨਾ ਦਿਓ, ਅਤੇ ਅੱਜ ਡੈਮਾਂ 'ਚ ਵੀ ਪਾਣੀ ਘੱਟ ਹੈ ਅਤੇ ਤੁਸੀਂ ਆਪਣਾ ਵਰਤ ਵੀ ਚੁੱਕੇ ਹੋ, ਫਿਰ ਤੁਸੀਂ ਅਦਾਲਤਾਂ ਤੱਕ ਖੜਕਾ ਰਹੇ ਹੋ। ਸੋ ਇਸ ਲਈ BBMB ਜਿਹਦੇ ਸਿਰ ਚੜ੍ਹ ਕੇ ਕਾਰਵਾਈ ਕਰ ਰਿਹਾ ਸਭ ਨੂੰ ਪਤਾ, ਪਰ ਪੰਜਾਬ ਸਰਕਾਰ ਵੀ ਆਪਣਾ ਪੈਂਤੜਾ ਅਪਣਾ ਰਹੀ ਆ, ਅਤੇ ਇਸ ਲਈ ਮੈਨੂੰ ਲੱਗਦਾ ਕਿ ਭਗਵੰਤ ਮਾਨ ਵੀ ਇੱਕੋ ਸਮੇਂ ਦੋ ਕਿਸ਼ਤੀਆਂ 'ਚ ਸਵਾਰ ਹੋ ਕੇ ਆਪਣੀ ਰਾਜਨੀਤੀ ਚਲਾ ਰਹੇ ਨੇ। ਇੱਕ ਪਾਸੇ ਰਾਸ਼ਟਰੀ ਮੁੱਦੇ ਦੇ ਉੱਤੇ ਉਹ ਇਹ ਦਿਖਾਉਣਾ ਚਾਹੁੰਦੇ ਨੇ ਕਿ ਮੈਂ ਅਮਿਤ ਸ਼ਾਹ ਦੇ ਮੋਦੀ ਦੇ ਨਾਲ ਹਾਂ,
ਦੂਜੇ
ਪਾਸੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਨੇ ਕਿ ਮੈਂ ਪਾਣੀਆਂ ਦੇ ਮਸਲੇ ਤੁਹਾਡੇ ਨਾਲ ਹਾਂ, ਅਸਲ 'ਚ ਰਾਜਨੀਤਿਕ ਧਿਰਾਂ ਆਪਣੀ ਕੁਰਸੀ ਨਾਲੇ ਹੁੰਦੀਆਂ ਨੇ, ਕਦੇ ਕਿਸੇ ਨਾਲ ਨਹੀਂ ਹੁੰਦੀਆਂ।
ਪੱਕੇ ਮਿੱਤ ਨਹੀਂ ਹੁੰਦੇ, ਪੱਕੇ ਹਿੱਤ ਹੁੰਦੇ ਨੇ, ਰਾਜਨੀਤੀ ਦਾ ਇਹੋ ਫਾਰਮੂਲਾ।
ਬਸ 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 ਬਿਲਕੁਲ।
ਅੱਛਾ ਦੀਪਕ ਜੀ, ਮਾਈਨਿੰਗ ਮਾਫੀਆ ਨੂੰ ਕਾਬੂ ਕਰਨ ਦੇ ਲਈ ਬੜੀਆਂ ਗੱਲਾਂ ਸਿਆਸੀ ਪੱਧਰ 'ਤੇ ਪਿਛਲੇ ਕਈ ਸਾਲਾਂ ਤੋਂ ਚੱਲਦੀਆਂ ਪਈਆਂ ਨੇ, ਵੱਖੋ ਵੱਖਰੇ ਕਿਸਮ ਦੇ ਵਾਅਦੇ ਕੀਤੇ ਗਏ, ਕਿੰਨੀਆਂ ਸਰਕਾਰਾਂ ਅਲੱਗ ਅਲੱਗ ਪਾਰਟੀਆਂ ਦੀਆਂ ਸਰਕਾਰਾਂ ਨੇ ਦਾਅਵੇ ਕੀਤੇ ਕਿ ਮਾਈਨਿੰਗ ਮਾਫੀਆ ਦੇਖੋ ਅਸੀਂ ਲੱਕ ਤੋੜ ਦੇਣਾ। ਹੁਣ ਇੱਕ ਨਵਾਂ ਜਿਹੜਾ ਮਾਈਨਿੰਗ ਪੋਰਟਲ ਆ, ਇਹ ਕਿੰਨਾ ਕੁ ਕਾਰਗਰ ਸਿੱਧ ਹੋ ਸਕੇਗਾ ਇਸ ਸਮੱਸਿਆ ਨਾਲ ਨਜਿੱਠਣ ਦੇ ਵਾਸਤੇ?
ਵਿਜੇ ਜੀ, ਇਹ ਮਾਈਨਿੰਗ ਮਸਲਾ ਜਾਂ ਐਕਸਾਈਜ਼ ਦਾ ਮੁੱਦਾ, ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਸੱਤਾ 'ਚ ਆਈ ਸੀ ਕਿ ਇਹ ਤੋਂ ਇੰਨਾ ਪੈਸਾ ਆ ਜਾਣਾ ਕਿ ਲਓ ਜੀ ਪੰਜਾਬ ਦਾ ਖਜ਼ਾਨਾ ਭਰ ਜਾਣਾ ਅਤੇ ਬਾਹਰ ਗਿਰਿਆ ਕਰੂਗਾ, ਆਪਾਂ ਨੂੰ ਚੁੱਕ ਕੇ ਇਕੱਠਾ ਕਰਕੇ ਵਿੱਚ ਪਾਉਣਾ ਪਿਆ ਕਰੂਗਾ। ਅੱਜ ਸਾਡੇ ਮਾਈਨਿੰਗ ਮੰਤਰੀ ਸਾਹਿਬ ਇੱਕ ਚੈਨਲ ਦੇ ਉੱਤੇ ਗੱਲ ਕਰਦੇ ਕਹਿ ਰਹੇ ਸੀ ਕਿ ਪੋਟਾਸ਼ੀਅਮ ਲੱਭ ਗਿਆ ਸਾਨੂੰ।
ਅੱਛਾ,
ਕਹਿੰਦੇ ਲੱਭਿਆ ਤਾਂ ਪਿਛਲੀਆਂ ਸਰਕਾਰਾਂ ਦਾ ਟਾਈਮ, ਉਹਨਾਂ ਨੇ ਗੋਲਿਆ ਨਹੀਂ, ਸਾਨੂੰ ਪਤਾ ਲੱਗ ਗਿਆ। ਉਹ ਕਹਿੰਦਾ ਜੀ ਕਿੰਨਾ ਕੁ ਮਹਿੰਗਾ ਹੁੰਦਾ, ਕਹਿੰਦੇ ਅੰਤਰਰਾਸ਼ਟਰੀ ਬਾਜ਼ਾਰ 'ਚ ਤਾਂ ਬਹੁਤ ਮਹਿੰਗਾ ਹੁੰਦਾ ਤੇ ਬਸ ਇੱਕ ਖੇਤ ਦੇ ਵਿੱਚ ਇੰਨਾ ਡੂੰਘਾ ਟੋਆ ਜਿਹਾ ਕਰਨਾ ਥੋੜਾ ਜਿਹਾ ਤੇ ਉਹ 25 ਕਿੱਲਿਆਂ ਦਾ ਕਹਿੰਦੇ ਕੱਢ ਲੈਂਦਾ ਉੱਥੋਂ ਪੋਟਾਸ਼ੀਅਮ, ਤੇ ਰਾਜਸਥਾਨ ਦੇ ਬਾਰਡਰ ਦੇ ਨਾਲ ਮਿਲ ਗਿਆ, ਕਹਿੰਦੇ ਉੱਧਰ ਰਾਜਸਥਾਨ ਵੀ ਮਿਲਦਾ ਨਾ, ਇਸ ਲਈ ਆਪਣੇ ਖੇਤਾਂ 'ਚ। ਮੈਂ ਕਹਿੰਦਾ ਚੰਗੀ ਗੱਲ ਹੈ ਜੇ ਮਿਲ ਗਿਆ ਉਹ। ਪਰ ਮੰਤਰੀ ਸਾਹਿਬ ਨੇ ਅੱਜ ਅਜੇ ਪੋਟਾਸ਼ੀਅਮ ਦੀ ਪਤਾ ਨਹੀਂ ਮਾੜੀ ਮੋਟੀ ਕੋਈ ਕਿਣ ਬਾਹਰ ਆਈ ਹੈ ਕਿ ਨਹੀਂ ਆਈ, ਪਰ ਅੱਜ ਕਹਿੰਦੇ ਚਿੰਤਾ ਨਾ ਕਰੋ, ਬਸ ਇੱਕ ਵਾਰ ਹੱਥ ਪੈ ਲੈਣ ਦਿਓ, ਲੈ ਆਹ ਪੰਜਾਬ ਦਾ ਕਰਜ਼ਾ ਕੁਰਜ਼ਾ ਤਾਂ ਐਂ ਗਿਆ। ਮਤਲਬ ਪਤਾ ਨਹੀਂ ਅਜੇ ਵੀ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਨੇ। ਉਹੀ ਮੰਤਰੀ ਸਾਹਿਬ ਆ ਮਾਈਨਿੰਗ ਵਾਲਾ ਮਸਲਾ
ਜੀ,
ਕਦੇ ਕਹਿੰਦੇ ਜੀ ਰੇਤ ਦੇ ਡੀਪੂ ਖੋਲਤੇ ਅਸੀਂ, ਹੁਣ ਰੇਤ ਐਂ ਸਸਤਾ ਮਿਲਿਆ ਕਰੂਗਾ, ਆ ਲਓ ਜੀ ਟਰੈਲੀ 'ਚ ਪਾ ਕੇ ਲੈ ਜਾਓ, ਲਓ ਜੀ ਮਾਈਨਿੰਗ ਨਵੀਂ ਪਾਲਿਸੀ ਲਿਆਏ ਜੀ, ਹੋ ਗਿਆ ਕੰਮ। ਹੁਣ ਅੱਜ ਹਰਪਾਲ ਚੀਮਾ ਜੀ ਨਾਲ ਬੈਠ ਕੇ ਸਾਡੇ ਗੋਇਲ ਸਾਹਿਬ ਜਿਹੜੇ ਮੰਤਰੀ ਨੇ ਜੀ ਮਾਈਨਿੰਗ ਦੇ, ਅਤੇ ਪੰਜਾਬ ਭਵਨ 'ਚ ਬੈਠ ਕੇ ਸਵੇਰੇ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਲਓ ਜੀ ਅਸੀਂ ਮਾਈਨਿੰਗ ਪਾਲਿਸੀ ਦਾ ਨਵਾਂ ਪੋਰਟਲ ਲਾਂਚ ਕਰਤਾ, ਅਤੇ ਹੁਣ ਜਿਹੜਾ ਮਰਜ਼ੀ ਬੰਦਾ ਇਸ ਪੋਰਟਲ 'ਤੇ ਜਾਵੇ, ਫਾਰਮ ਭਰੇ ਅਤੇ ਨਿਯਮ ਪੂਰੇ ਕਰਕੇ ਆਪਣੀ ਐੱਨ ਓ ਸੀ ਲਵੇ ਅਤੇ ਆਪਣਾ ਕ੍ਰੈਸ਼ਰ ਲਾ ਲਵੇ ਜੀ। ਮਤਲਬ ਜੇ ਕ੍ਰੈਸ਼ਰ ਲੱਗਣੇ ਇੰਨੇ ਹੀ ਆਸਾਨ ਹੋਣ, ਸਵੇਰ ਨੂੰ ਭਾਈ ਲੱਗ ਲੜਵੇ, ਫਿਰ ਤਾਂ ਸਾਰਾ ਪੰਜਾਬ ਹੀ ਲਾਉਣ ਨੂੰ ਫਿਰਦਾ
ਜੀ।
ਸਭ ਨੂੰ ਪਤਾ ਹੈ ਕਿ ਕਿਵੇਂ ਤੁਸੀਂ ਰੇਤ ਮਕਾਇਆ, ਕਿਵੇਂ ਖੱਡਾਂ ਰੋਡੀਆਂ ਕੀਤੀਆਂ, ਕਿਵੇਂ ਪੁਲ ਰੋਡੇ ਕੀਤੇ ਨੇ, ਹੈ ਕਿਵੇਂ ਪਹਾੜ ਢਾ ਢਾ ਕੇ ਪੱਧਰੇ ਕੀਤੇ ਨੇ, ਔਰ ਉਹ ਉਹੀ ਟਿੱਪਰ, ਉਹੀ ਡਰਾਈਵਰ, ਉਹੀ ਸੜਕਾਂ, ਉਹੀ ਮਾਈਨਿੰਗ ਮਾਫੀਆ ਹੁਣ ਵੀ ਬਰਕਰਾਰ ਹੈ। ਬਸ ਉਹ ਕਾਪੀਆਂ 'ਤੇ ਜਿਹੜੇ ਹਿਸਾਬ ਲਿਖਦੇ ਸੀ ਉਹ ਬੰਦੇ ਬਦਲ ਗਏ। ਪਿਛਲੀ ਵਾਰ ਕਾਪੀਆਂ ਹੋਰ ਨੇ ਲਾਈਆਂ ਸੀ, ਹੁਣ ਹੋਰਨਾਂ ਨੇ ਲਾਈਆਂ ਵੀ ਆ, ਸ਼ਾਇਦ ਉਹਨਾਂ 'ਚ ਹਰੇ ਪੈਨ 'ਚ ਸਿਆਹੀ ਹੁਣ ਦਿੱਲੀ ਵਾਲੇ ਪਾਈ ਜਾਂਦੇ ਨੇ, ਅਤੇ ਨੋਟ ਨਵੇਂ ਸਿਰੇ ਤੋਂ ਹੋਈ ਜਾਂਦੇ ਨੇ ਕਿ ਹਾਂ ਵੀ ਕਿੰਨਾ ਟਰੱਪ ਟਿੱਪਰ ਲੰਘੇ। ਉਸੇ ਤਰ੍ਹਾਂ ਚੱਲ ਰਿਹਾ ਮਾਈਨਿੰਗ ਮਾਫੀਆ
ਜੀ,
ਅਤੇ ਆ ਹੁਣ ਨਵਾਂ ਫਾਰਮੂਲਾ ਲਿਆਂਦਾ। ਹੁਣ ਇਹ ਪੋਰਟਲ ਦੇਖਦੇ ਹਾਂ ਜੀ ਕਿੰਨਾ ਕੁ ਜਿਹੋ ਜਿਹੇ ਡੀਪੂ ਕਾਮਯਾਬ ਹੋ ਗਿਆ, ਜਿਹੋ ਜਿਹਾ ਸਸਤਾ ਹੋ ਗਿਆ, ਉਹੋ ਜਿਹੇ ਪੋਰਟਲ ਤੋਂ ਉਮੀਦ ਹੈ। ਇਹ ਪੰਜਾਬ ਦੀਆਂ ਅੱਖਾਂ 'ਚ ਮਤਲਬ ਧੂਲ ਤਾਂ ਨਹੀਂ, ਮੈਂ ਕਹਿ ਸਕਦਾ ਰੇਤਾ ਹੀ ਕਹਿ ਸਕਦਾ ਕਿ ਰੇਤਾ ਪਾਉਣ ਦੀ ਕੋਸ਼ਿਸ਼।
ਦੀਪਕ ਜੀ ਚਲੋ ਵੇਖਦੇ ਹਾਂ ਹੋਰ ਕੀ ਗਤੀਵਿਧੀਆਂ ਅਤੇ ਕੀ ਅਪਡੇਟਸ ਆਉਂਦੀਆਂ ਨੇ। ਕੱਲ੍ਹ ਨੂੰ ਜਿਹੜੀ ਮੌਕ ਡਰਿੱਲ ਹੁੰਦੀ ਆ, ਆਈ ਥਿੰਕ ਜਦ ਤੱਕ ਆਪਣੀ ਗੱਲ ਹੋਣੀ ਉਦੋਂ ਤੱਕ ਹੋ ਚੁੱਕਾ ਹੋਣਾ ਜੀ।
ਪਤਾ ਨਹੀਂ ਜੀ ਉਹਦੇ ਵਿੱਚ ਹੋਊਗਾ ਕੀ ਹੋਊਗਾ, ਮੈਨੂੰ ਟਾਈਮਿੰਗ ਦਾ ਨਹੀਂ ਪਤਾ, ਪਰ ਮੈਨੂੰ ਇੰਨਾ ਪਤਾ ਹੈ ਕਿ ਪੰਜਾਬ ਦੇ ਘੱਟੋ ਘੱਟ 23-24 ਥਾਵਾਂ ਦੇ ਉੱਤੇ ਹੈ ਜੀ ਇਹ, ਜਿਹਨਾਂ ਦੇ ਵਿੱਚ ਅੰਮ੍ਰਿਤਸਰ ਹੈ, ਬਠਿੰਡਾ ਹੈ, ਫਿਰੋਜ਼ਪੁਰ ਹੈ ਜਿੱਥੇ ਪਹਿਲਾਂ ਵੀ ਬਲੈਕਆਊਟ ਕੀਤਾ ਸੀ, ਗੁਰਦਾਸਪੁਰ ਹੈ, ਹੁਸ਼ਿਆਰਪੁਰ ਹੈ, ਜਲੰਧਰ ਹੈ, ਲੁਧਿਆਣਾ ਹੈ, ਪਟਿਆਲਾ ਹੈ, ਪਠਾਨਕੋਟ ਹੈ, ਆਦਮਪੁਰ ਹੈ ਜਿਹੜਾ ਜਲੰਧਰ ਖੇਤਰ 'ਚ ਪੈਂਦਾ, ਬਰਨਾਲਾ ਹੈ, ਨੰਗਲ ਸ਼ਹਿਰ ਹੈ ਜਿਹੜਾ ਰੋਪੜ ਜ਼ਿਲ੍ਹੇ 'ਚ ਪੈਂਦਾ, ਹਲਵਾਰਾ ਹੈ ਜਿਹੜਾ ਲੁਧਿਆਣਾ ਖੇਤਰ 'ਚ ਪੈਂਦਾ, ਕੋਟਕਪੂਰਾ ਹੈ, ਬਟਾਲਾ ਹੈ, ਮੋਹਾਲੀ ਹੈ ਪੂਰਾ ਖੇਤਰ, ਹੈ ਫਿਰ ਅਬੋਹਰ ਹੈ ਜਿਹੜਾ ਫਾਜ਼ਿਲਕਾ ਖੇਤਰ 'ਚ ਪੈਂਦਾ, ਫਿਰ ਕਪੂਰਥਲਾ ਹੈ, ਰੋਪੜ ਖੁਦ ਜਿਹੜਾ ਜ਼ਿਲ੍ਹਾ ਵੀ ਹੈ ਅਤੇ ਸ਼ਹਿਰ ਵੀ ਹੈ ਉਹ ਹੈ, ਸੰਗਰੂਰ ਹੈ, ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਹੈ। ਸੋ ਇਸ ਤਰ੍ਹਾਂ ਮੁਲਕ ਦੇ 244 ਥਾਵਾਂ ਦੇ ਉੱਤੇ ਕੱਲ੍ਹ ਨੂੰ ਮੈਂ ਮਤਲਬ ਕਿ ਇਹ ਹੋਣਾ, ਅਤੇ 5 ਕੁ ਪੁਆਇੰਟ ਨੇ ਮਤਲਬ ਜਿਹਦੇ ਹਵਾਲੇ ਨਾਲ ਇਹਨਾਂ ਨੇ ਤੈਅ ਕਰਨਾ ਕਿ ਇੱਕ ਉਹ ਆਵਾਜ਼ ਆਊਗੀ ਜੀ ਹਵਾਈ ਹਮਲੇ ਦੀ ਚੇਤਾਵਨੀ ਵਾਲੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਵੱਜੂਗਾ, ਉਹ ਤੋਂ ਬਾਅਦ ਫਿਰ ਨਾਗਰਿਕਾਂ ਨੂੰ ਤੁਸੀਂ ਕਿਵੇਂ ਸੁਰੱਖਿਅਤ ਥਾਵਾਂ 'ਤੇ ਲੈ ਕੇ ਜਾਣਾ ਜਾਂ ਆਪ ਜਾਣਾ ਉਹਦੀ ਟ੍ਰੇਨਿੰਗ ਕੱਲ੍ਹ ਦਿੱਤੀ ਜਾਊਗੀ। ਫਿਰ ਮੌਕ ਡਰਿੱਲ ਦੌਰਾਨ ਬਲੈਕਆਊਟ ਕਿਵੇਂ ਕਰਨਾ ਹੈ, ਕਿਹੜੀ ਲਾਈਟ ਜਗਦੀ ਹੋਣੀ ਚਾਹੀਦੀ ਹੈ, ਕਿਵੇਂ ਬੰਦ ਕਰਨੀ ਹੈ ਉਹ ਹੋਊਗਾ। ਫਿਰ ਉਹਦੇ ਵਿੱਚ ਖਾਸ ਕਰਕੇ ਹਸਪਤਾਲ ਕਿਵੇਂ ਬਚਾਉਣੇ ਨੇ, ਆਪਣੇ ਤੇਲ ਦੀਆਂ ਥਾਵਾਂ ਕਿਵੇਂ ਬਚਾਉਣੀਆਂ ਨੇ, ਹੈ ਆਪਣੇ ਸਕੂਲਾਂ ਨੂੰ ਕਿਵੇਂ ਬਚਾਉਣਾ ਹੈ, ਪ੍ਰਮੁੱਖ ਭਵਨਾਂ ਨੂੰ ਕਿਵੇਂ ਬਚਾਉਣਾ ਹੈ, ਸੋ ਉਹਦਾ ਇੱਕ ਹਵਾਲਾ ਹੋਊਗਾ। ਫਿਰ ਲੋਕ ਖਾਲੀ ਜਗ੍ਹਾ 'ਤੇ ਕਿੱਥੇ ਜਾਣ, ਜੇ ਇਕੱਤਰ ਹੋਣ ਤਾਂ ਕਿਵੇਂ ਹੋਣ, ਕਿਉਂਕਿ ਭੁਚਾਲ 'ਚ ਤਾਂ ਹੁੰਦਾ ਕਿ ਬਾਹਰ ਨੂੰ ਭੱਜ ਲਓ ਖੁੱਲੀ ਥਾਂ ਨੂੰ,
ਜੀ ਜੀ ਜੀ,
ਪਰ ਇੱਥੇ ਤਾਂ ਹੁਣ ਬੰਬਾਰੀ 'ਚ ਤੁਸੀਂ ਬਾਹਰ ਵੀ ਨਹੀਂ ਜਾ ਸਕਦੇ, ਇਸ ਲਈ ਇਹ ਸਾਰਾ ਕੁਝ ਮੌਕ ਡਰਿੱਲ ਸਿਖਾਇਆ ਜਾਣਾ। ਦੇਸ਼ ਦੇ 244 ਥਾਵਾਂ ਦੇ ਉੱਤੇ ਕੱਲ੍ਹ ਨੂੰ ਮੌਕ ਡਰਿੱਲ ਹੋਣੀ ਹੈ, ਅਲੱਗ ਅਲੱਗ ਸਮੇਂ ਦੇ ਹਿਸਾਬ ਨਾਲ 10-10 ਮਿੰਟ ਦਾ ਪੀਰੀਅਡ ਹੈ, ਸੋ ਉਸ ਹਵਾਲੇ ਨਾਲ ਹੋਣੀ ਹੈ। ਸੋ ਜੀ ਪਰਮਾਤਮਾ ਭਲੀ ਕਰੇ, ਮੌਕ ਡਰਿੱਲ ਜੰਗ 'ਚ ਨਾ ਬਦਲੇ।
ਜੀ 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 ਬਿਲਕੁਲ ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ, ਕੱਲ੍ਹ ਨੂੰ ਗੱਲ ਕਰਦੇ ਹਾਂ, ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ,
ਬਹੁਤ ਸ਼ੁਕਰੀਆ, ਧੰਨਵਾਦ।